ਸਤਨਾਮ ਵਾਹਿਗੁਰੂ ਸਾਹਿਬ ਜੀਓ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਬੇਪਰਵਾਹੋ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਬੇਪਰਵਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਸ਼ਬਦ ਗੁਰੂ ਲੋਕ ਪਰਲੋਕ ਦੇ ਰੱਖਿਅਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਆਪਣੇ ਇਸ ਸਰੀਰ ਨੂੰ ਮਸਤਕ ਨੂੰ ਭਾਗਸ਼ਾਲੀ ਬਣਾਇਆ ਹੈ। ਜਪਜੀ ਸਾਹਿਬ ਅੰਦਰ ਜੋ ਕਿ ਅੱਜ ਆਪ ਜੀ ਨੇ 3 ਨੰਬਰ ਪੌੜੀ ਦਾ ਪਾਠ ਸਰਵਣ ਕੀਤਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਪਵਿੱਤਰ ਬਚਨ ਵਿੱਚ ਕਿਰਪਾ ਕੀਤੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੇ ਰਸਤੇ ਵਿੱਚ ਤੁਰਨ ਵਾਲੇ ਜਿਤਨੇ ਵੀ ਇਸ ਧਰਤੀ 'ਤੇ ਲੋਕ ਨੇ ਉਹਨਾਂ ਦੇ ਤਰੀਕੇ ਉਹਨਾਂ ਦੇ ਰਸਤੇ ਵੱਖਰੇ ਵੱਖਰੇ ਹਨ। ਹਰ ਇੱਕ ਰਸਤਾ ਜਿਹਦੇ ਉੱਤੇ ਕੋਈ ਤੁਰੇ ਉਹੀ ਉਸ ਦੇ ਕੰਮ ਆ ਸਕਦਾ ਹੈ। ਭਾਵੇਂ ਕਿੰਨੀ ਪ੍ਰਕਾਰ ਦੇ ਰਾਹ ਹਨ, ਪਰ ਇਹ ਰਾਹ ਉਸ ਨੂੰ ਕੰਮ ਦਿੰਦੇ ਜਿਹੜਾ ਇਹਨਾਂ ਦੇ ਉੱਤੇ ਤੁਰੇਗਾ। ਕਿਤਨੇ ਉਸ ਨੂੰ ਗਾਉਣ ਵਾਲੇ ਹਨ, ਉਹਦਾ ਸਿਮਰਨ ਕਰਨ ਵਾਲੇ ਹਨ, ਉਹਨਾਂ ਦਾ ਵਰਣਨ, ਤਰੀਕਾ ਤੇ ਰਸਤਾ ਇੱਥੇ ਗੁਰੂ ਸਾਹਿਬ ਨੇ ਕੀਤਾ ਹੈ। ਕੁਝ ਲੋਕ ਪਰਮਾਤਮਾ ਨੂੰ ਗਾਉਂਦੇ ਹਨ ਤਾਣ ਵਾਸਤੇ, ਸ਼ਕਤੀ ਵਾਸਤੇ, ਕਿ ਮੈਂ ਤਾਕਤਵਰ ਹੋਵਾਂ, ਮੇਰੇ ਅੰਦਰ ਤਾਕਤ ਆਏ। ਜੇ ਕੋਈ ਮਨੁੱਖ ਇਸ ਭਾਵਨਾ ਕਰਕੇ ਉਸ ਦਾ ਸਿਮਰਨ ਕਰਦਾ ਹੈ ਤਾਂ ਉਸ ਨੂੰ ਉਹਦੇ ਦਰ ਤੋਂ ਤਾਣ ਦੀ ਸ਼ਕਤੀ ਦੀ ਪ੍ਰਾਪਤੀ ਹੁੰਦੀ ਹੈ। ਜੇ ਕੋਈ ਮਨੁੱਖ ਉਸ ਨੂੰ ਦਾਤ ਵਾਸਤੇ, ਸੰਸਾਰ ਦੇ ਪਦਾਰਥਾਂ ਵਾਸਤੇ ਜਾਂ ਨਾਮ ਦੀ ਦਾਤ ਵਾਸਤੇ ਉਸ ਨੂੰ ਸਿਮਰਦਾ ਹੈ ਤਾਂ ਉਹ ਦਾਤ ਉਸ ਨੂੰ ਪ੍ਰਾਪਤ ਹੁੰਦੀ ਹੈ, ਬਸ਼ਰਤੇ ਕਿ ਉਸ ਦਾਤ ਨੂੰ ਨਿਸ਼ਾਨੀ ਸਮਝ ਕੇ ਉਹਦਾ ਸ਼ੁਕਰਾਨਾ ਕਰੇ। ਇਸ ਤਰ੍ਹਾਂ ਅਨੇਕ ਤਰ੍ਹਾਂ ਦੇ ਗੁਣ ਗਾਉਣ ਵਾਲੇ ਨੇ, ਅਨੇਕ ਤਰ੍ਹਾਂ ਦੀ ਭਗਤੀ ਕਰਨ ਵਾਲੇ ਹਨ। ਸਾਧ ਸੰਗਤ, ਸਤਿਗੁਰੂ ਨੇ ਬਾਣੀ ਵਿੱਚ ਸਾਨੂੰ ਰਸਤੇ 'ਤੇ ਤੁਰਨ ਦੀ ਸਿੱਖਿਆ ਦਿੱਤੀ ਹੈ। ਕੇਵਲ ਰਸਤਾ ਸਾਡਾ ਉਹਨਾਂ ਚਿਰ ਕੁਝ ਨਹੀਂ ਸਵਾਰ ਸਕਦਾ ਜਿੰਨਾ ਚਿਰ ਉਹਦੇ ਉੱਤੇ ਅਸੀਂ ਕਦਮ ਨਹੀਂ ਰੱਖਦੇ। ਵੇਖੋ, ਦੋ ਚੀਜ਼ਾਂ ਬਾਣੀ ਵਿੱਚ ਨੇ, ਇੱਕ ਰਸਤਾ ਹੈ ਅਤੇ ਇੱਕ ਰਸਤੇ ਦੇ ਉੱਪਰ ਚੱਲਣ ਵਾਲਾ ਵਾਹਨ ਹੈ ਜਿਹਦੇ ਉੱਤੇ ਸਫ਼ਰ ਤੈਅ ਕੀਤਾ ਜਾਂਦਾ ਹੈ। ਭਗਤ ਕਬੀਰ ਜੀ ਨੇ ਬਾਣੀ ਵਿੱਚ ਬਚਨ ਕੀਤੇ ਕਿ ਮਨ ਇੱਕ ਬੈਲ ਹੈ ਜਿਹਨੇ ਪਰਮਾਤਮਾ ਦੇ ਰਾਹ 'ਤੇ ਤੁਰਨਾ ਹੈ। ਕਿਹੜੇ ਰਾਹ 'ਤੇ ਤੁਰਨਾ ਹੈ, ਉਸ ਨੂੰ ਸੁਰਤ ਕਿਹਾ ਹੈ। ਭਗਤ ਜੀ ਨੇ ਬਚਨ ਕੀਤੇ ਕਿ ਮਨ ਕਰ ਬੈਲ, ਸੁਰਤ ਕਰ ਪੈਂਡਾ, ਗਿਆਨ ਗੋਣ ਪਰ ਡਾਰੀ। ਆਪਣੇ ਮਨ ਨੂੰ ਬੈਲ ਬਣਾ, ਯਾਨੀ ਕਿ ਇੱਕ ਤੁਰਨ ਵਾਲਾ, ਇੱਕ ਉਹ ਰਾਹ ਜਿਹਦੇ ਉੱਤੇ ਤੁਰਿਆ ਜਾਂਦਾ ਹੈ। ਜਿੰਨਾ ਚਿਰ ਰਸਤਾ ਨਹੀਂ ਤੇ ਤੁਰਨ ਵਾਲਾ ਦੋ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ, ਉਹਨਾਂ ਚਿਰ ਸਫ਼ਰ ਤੈਅ ਨਹੀਂ ਹੋ ਸਕਦਾ। ਗੁਰੂ ਸਾਹਿਬ ਨੇ ਦੋ ਤਰੀਕੇ ਸਾਨੂੰ ਦੱਸੇ, ਇੱਕ ਰਾਹ ਦੱਸਿਆ ਅਤੇ ਇੱਕ ਤੁਰਨ ਵਾਲੇ ਦੀ ਸ਼ਕਤੀ ਦਾ ਵਰਣਨ ਕੀਤਾ। ਜਿਹੜਾ ਤੁਰਨ ਵਾਲਾ ਹੈ, ਸਾਹਮਣੇ ਸੜਕ ਹੈ, ਬਿਲਕੁਲ ਸਾਫ਼ ਹੈ, ਇਹ ਤੁਰਨ ਵਾਲੇ ਦੇ ਸਰੀਰ ਵਿੱਚ ਤਾਕਤ ਹੀ ਨਹੀਂ, ਉਹਦੀਆਂ ਲੱਤਾਂ ਵਿੱਚ ਇੰਨੀ ਐਨਰਜੀ ਤਾਕਤ ਹੀ ਨਹੀਂ, ਤਾਂ ਉਹ ਰਸਤੇ 'ਤੇ ਕਿਵੇਂ ਤੁਰੇਗਾ। ਤਾਂ ਦੋ ਚੀਜ਼ਾਂ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀਆਂ। ਇੱਕ ਤਾਂ ਦਿੱਤਾ ਤੁਰਨ ਦਾ ਰਸਤਾ, ਦੂਸਰਾ ਤੁਰਨ ਵਾਲੇ ਮਨ ਦੀ ਗੱਲ ਕੀਤੀ, ਉਹਨੂੰ ਖੁਰਾਕ ਕਿਹੜੀ ਦੇਣੀ ਹੈ। ਮਨ ਅਤੇ ਰਸਤਾ, ਦੋ ਚੀਜ਼ਾਂ ਇਕੱਠੀਆਂ ਹੋ ਗਈਆਂ। ਅੱਜ ਦੇ ਸ਼ਬਦ ਵਿੱਚ ਬਚਨ ਕੀਤੇ ਸਤਿਗੁਰੂ ਨੇ ਕਿ ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਜੇ ਕੋਈ ਮਨੁੱਖ ਉਹਨੂੰ ਤਾਣ ਨਾਲ ਗਾਏ ਜਾਂ ਸ਼ਕਤੀ ਦੁਆਰਾ ਗਾਏ ਜਾਂ ਸ਼ਕਤੀ ਪ੍ਰਾਪਤ ਕਰਨ ਵਾਸਤੇ ਗਾਉਂਦਾ ਹੈ ਤਾਂ ਉਸ ਮਨੁੱਖ ਦੇ ਅੰਦਰ ਫਿਰ ਸ਼ਕਤੀ ਆ ਜਾਂਦੀ ਹੈ। ਹਾਂ, ਇਹ ਜਿਹੜੀ ਤਾਕਤ ਹੈ, ਇਹਨੂੰ ਪ੍ਰਾਪਤ ਕਰਕੇ ਫਿਰ ਜੇ ਤੇ ਮਨੁੱਖ ਅਹੰਕਾਰ ਵਿੱਚ ਚਲਾ ਗਿਆ, ਕਿਉਂਕਿ ਪਰਮਾਤਮਾ ਦਾ ਨਾਮ ਕੋਈ ਨਿਰਜਿੰਦ ਵਸਤੂ ਨਹੀਂ, ਉਹਦੇ ਅੰਦਰ ਬੜੀਆਂ ਬਰਕਤਾਂ ਨੇ, ਉਹਦੇ ਅੰਦਰ ਬੜੀਆਂ ਤਾਕਤਾਂ ਨੇ, ਉਹਦੇ ਵਿੱਚੋਂ ਸ਼ਕਤੀ ਮਿਲੇਗੀ। ਸਤਿਗੁਰੂ ਨੇ ਪ੍ਰਤੱਖ ਤੌਰ 'ਤੇ ਬਚਨ ਕੀਤੇ ਬਾਣੀ ਦੇ ਵਿੱਚ ਕਿ ਜੇ ਇੱਕ ਜਿਸ ਬੰਦੇ ਅੰਦਰ ਕੀੜੀ ਜਿੰਨੀ ਤਾਕਤ ਹੈ, ਉਹਦੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਏ ਤਾਂ ਉਹ ਕੀੜੀ ਜਿੰਨੀ ਹਸਤੀ ਵਾਲਾ ਮਨੁੱਖ ਲਸ਼ਕਰਾਂ ਨੂੰ ਤਬਾਹ ਕਰ ਸਕਦਾ ਹੈ। ਬੜੀ ਤਾਕਤ ਹੈ ਨਾਮ ਦੇ ਅੰਦਰ, ਸ਼ਕਤੀ। ਗੁਰੂ ਸਾਹਿਬ ਨੇ ਬਚਨ ਕੀਤੇ ਜਿਹਦੇ ਅੰਦਰ ਉਹ ਸ਼ਬਦ ਵਸ ਗਿਆ, ਤਾਕਤ ਉਹਦੀ ਆਪਣੇ ਆਪ ਉਹਦੇ ਕੋਲ ਆਏਗੀ, ਭਾਵੇਂ ਉਹ ਨਹੀਂ ਵੀ ਚਾਹੁੰਦਾ। ਹਾਂ, ਸਤਿਗੁਰਾਂ ਨੇ ਉਹਨਾਂ ਲੋਕਾਂ ਨਾਲ ਵੀ ਗੱਲ ਕੀਤੀ ਜਿਹੜੇ ਕੇਵਲ ਤਾਕਤਾਂ ਵਾਸਤੇ ਰਿੱਧੀਆਂ ਸਿੱਧੀਆਂ ਵਾਸਤੇ ਪਰਮਾਤਮਾ ਦੇ ਸ਼ਬਦ ਨੂੰ ਜਪਦੇ ਸਨ ਜਾਂ ਧਿਆਨ ਕਰਦੇ ਸਨ ਜਾਂ ਯੋਗ ਕਰਦੇ ਸਨ, ਉਹਨਾਂ ਨਾਲ ਵੀ ਸਤਿਗੁਰਾਂ ਨੇ ਬਚਨ ਕੀਤੇ ਕਿ ਤੁਹਾਡਾ ਇਹ ਰਸਤਾ ਠੀਕ ਨਹੀਂ ਹੈ। ਦੋ ਚੀਜ਼ਾਂ ਨੇ ਨਾ, ਵੇਖੋ ਇੱਥੇ ਗੁਰੂ ਸਾਹਿਬ ਇੱਕ ਥਾਂ 'ਤੇ ਕਹਿ ਰਹੇ ਨੇ ਕਿ ਜੇ ਮੈਂ ਸਿੱਧ ਬਣ ਜਾਵਾਂ, ਰਿੱਧੀਆਂ ਸਿੱਧੀਆਂ ਇਕੱਠੀਆਂ ਕਰ ਲਵਾਂ, ਸਭ ਕੁਝ ਮੇਰੇ ਕੋਲ ਹੋ ਜਾਏ, ਜਾਂ ਮੈਂ ਹਵਾ ਵਿੱਚ ਉੱਡਣ ਲੱਗ ਪਵਾਂ, ਅੱਗ ਖਾਣ ਲੱਗ ਪਵਾਂ। ਕਿੰਨੀਆਂ ਔਖੀਆਂ ਕਿਰਿਆਵਾਂ ਨੇ, ਇਹ ਸਾਰੀਆਂ ਯੋਗ ਮਤ ਵਿੱਚ ਦੱਸੀਆਂ ਗਈਆਂ। ਹਵਾ ਵਿੱਚ ਉੱਡਣਾ, ਪੰਖੀ ਹੋਏ ਕਹਿ ਜੇ ਭਾਵਾਂ ਸੈ ਅਸਮਾਨੀ ਜਾਊਂ, ਫਿਰ ਆਪਣੇ ਆਪ ਨੂੰ ਅਲੋਪ ਕਰ ਲੈਣਾ, ਨਦਰੀ ਕਿਸੇ ਨਾ ਆਵੋ, ਕਿਸੇ ਨੂੰ ਦਿਸਾਂ ਨਾ। ਇਹ ਵੀ ਇੱਕ ਸ਼ਕਤੀ ਹੈ, ਨਦਰੀ ਕਿਸੇ ਨਾ ਆਵੋ, ਨਾ ਕਿਛ ਪੀਆਂ ਨਾ ਖਾਓ, ਖਾਣ ਪੀਣ ਤੋਂ ਬਿਨਾਂ ਹੀ ਸਰੀਰ ਚੱਲਦਾ ਰਹੇ, ਪੌਣ ਆਹਾਰੀ ਬਣ ਜਾਵਾਂ। ਇਹ ਸਾਰੀਆਂ ਤਾਕਤਾਂ ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰੱਖੈਂ ਭਾਓ। ਲੋਕ ਮੇਰੇ ਉੱਤੇ ਬੜਾ ਭਾਓ ਦਾ ਅਰਥ ਹੈ, ਸ਼ਰਧਾ ਰੱਖਣ ਲੱਗ ਪੈਣ। ਇਹ ਸਾਰੀਆਂ ਰਿੱਧੀਆਂ ਸਿੱਧੀਆਂ ਤਾਕਤਾਂ ਨੇ। ਹੁਣ ਧਿਆਨ ਦਿਓ, ਸਤਿਗੁਰਾਂ ਨੇ ਅੱਗੇ ਫਿਰ ਬਚਨ ਕੀਤਾ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰੱਖ ਹੈ ਭਾਓ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਇਹਦਾ ਮਤਲਬ ਗੁਰੂ ਸਾਹਿਬ ਕਹਿ ਰਹੇ ਨੇ ਵੀ ਇੰਨੀ ਤਾਕਤ ਹਾਸਲ ਕਰਕੇ, ਇਹਨਾਂ ਤਾਕਤਾਂ ਦੇ ਰਸ ਵਿੱਚ ਪੈ ਕੇ ਜੇ ਨਾਉ ਭੁੱਲ ਗਿਆ ਤੇ ਮਤ ਦੇਖ, ਕਿਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਭੁੱਲਾਂ ਭੁੱਲ ਜਾਵਾਂ। ਕਿਹਨੂੰ ਭੁੱਲਾਂ? ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਇਹਦਾ ਮਤਲਬ ਨਾਮ ਚਿੱਤ ਵਿੱਚੋਂ ਨਿਕਲ ਗਿਆ ਤੇ ਇਹ ਜਿਹੜੀਆਂ ਤਾਕਤਾਂ ਕੋਲ ਹੈਣ, ਆਕਾਸ਼ ਵਿੱਚ ਉੱਡਣਾ, ਅੱਗ ਖਾ ਲੈਣੀ, ਜਾਂ ਗੁਪਤ ਪ੍ਰਗਟ ਹੋ ਜਾਣਾ, ਗੁਪਤ ਹੋ ਕੇ ਬਹਿ ਜਾਣਾ, ਫਿਰ ਆਪਣੇ ਆਪ ਨੂੰ ਪ੍ਰਗਟ ਕਰ ਲੈਣਾ, ਜਾਂ ਬਹੁਤੀ ਭੀੜ ਇਕੱਠੀ ਕਰ ਲੈਣੀ ਰਿੱਧੀਆਂ ਸਿੱਧੀਆਂ ਦੁਆਰਾ, ਤਾਂ ਇਹ ਸਾਰੀਆਂ ਚੀਜ਼ਾਂ ਆ ਗਈਆਂ। ਤਾਂ ਗੁਰੂ ਸਾਹਿਬ ਨੇ ਕਿਹਾ ਜੇ ਨਾਉ ਵਿੱਚੋਂ ਨਿਕਲ ਗਿਆ, ਤੇਰਾ ਚਿੱਤ ਨਾ ਆਵੇ ਨਾਉ, ਤਾਂ ਫਿਰ ਇਹ ਗੱਲ ਬਣ ਜਾਏਗੀ ਕਿ ਹਰ ਬਿਨ ਜੀਓ ਜਲ ਬਲ ਜਾਓ। ਉਸ ਬੰਦੇ ਦਾ ਵੀ ਜੀਵਨ ਸਮਝੋ ਸੜ ਗਿਆ ਜਿਹਦੇ ਕੋਲ ਇੰਨੀਆਂ ਇੰਨਾ ਤਾਣ ਆ ਗਿਆ। ਹੁਣ ਇੱਕ ਤਾਂ ਇਹ ਰਸਤਾ ਹੈ, ਅੱਜ ਸਤਿਗੁਰਾਂ ਨੇ ਬਚਨ ਕੀਤੇ ਕਹਿਣ ਲੱਗੇ, ਦੂਜੀ ਗੱਲ ਕਹੀ, ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਇਹ ਵੀ ਗੱਲ ਇੱਕ ਸੱਚ ਹੈ ਕਿ ਜਿਹੜਾ ਮਨੁੱਖ ਉਸ ਨੂੰ ਗਾਉਂਦਾ ਹੈ, ਉਸ ਨੂੰ ਪਿਆਰ ਕਰਦਾ ਹੈ, ਉਹਦਾ ਸਿਮਰਨ ਕਰਦਾ ਹੈ, ਤਾਣ ਸ਼ਕਤੀ ਉਹਦੇ ਕੋਲ ਆਪਣੇ ਆਪ ਆ ਜਾਏਗੀ। ਇਹ ਦੋ ਤਰੀਕੇ ਨੇ, ਇੱਕ ਗੁਰੂ ਦੀ ਸ਼ਰਨ ਵਿੱਚ ਆ ਕੇ ਗਾਉਣਾ, ਇੱਕ ਆਪਣੇ ਤੌਰ 'ਤੇ ਹੱਠ ਕਰਨਾ। ਦੋ ਚੀਜ਼ਾਂ ਨੇ ਧਿਆਨ ਵਿੱਚ ਰੱਖਣਾ। ਗੁਰੂ ਦੀ ਸ਼ਰਨ ਵਿੱਚ ਜਦੋਂ ਸਿੱਖ ਆਉਂਦਾ ਹੈ ਤੇ ਗੁਰੂ ਦੀ ਸ਼ਰਨ ਦੇ ਅੰਦਰ ਘਾਲਣਾ ਕਰਦਾ ਹੈ, ਉਦੋਂ ਫਿਰ ਗੁਰੂ ਇੱਕ ਕੰਟਰੋਲਰ ਹੈ ਉਸ ਸਿੱਖ ਦਾ, ਉਸ ਨੂੰ ਹੱਥਾਂ ਵਿੱਚ ਰੱਖਦਾ ਹੈ, ਉਹਦਾ ਜੀਵਨ ਕੰਟਰੋਲ ਰੱਖਦਾ ਹੈ ਤੇ ਸਿੱਖ ਦੇ ਸਰੀਰ ਨੂੰ ਤੇ ਜੀਵਨ ਨੂੰ ਦੇਖ ਕੇ ਉਹਨੂੰ ਤਾਕਤ ਦਿੰਦਾ ਹੈ ਵੀ ਇਹਨੂੰ ਸਹਿਗਾ ਕਿ ਨਹੀਂ, ਕਿਤੇ ਹੰਕਾਰੀ ਨਾ ਹੋ ਜਾਏ। ਇੰਨਾ ਫਰਕ ਹੈ। ਇੱਕ ਆਪਣੇ ਆਪ ਅਸੀਂ ਕੁਝ ਕਰ ਰਹੇ ਹਾਂ, ਕਮਾ ਰਹੇ ਹਾਂ, ਘਾਲਣਾ ਕਰ ਰਹੇ ਹਾਂ, ਮੁਸ਼ਕਤ ਹੋ ਰਹੀ ਹੈ, ਹੈ ਤਾਂ ਉਹ ਵੀ ਭਗਤੀ। ਉਹਨੂੰ ਵੀ ਆਪਾਂ ਕਹਾਂਗੇ ਸਿੱਖੀ, ਆਪਣੇ ਤੌਰ 'ਤੇ ਆਦਮੀ ਜ਼ੋਰ ਲਾ ਰਿਹਾ। ਪਰ ਇੱਕ ਹੈ ਸਾਧ ਸੰਗਤ, ਗੁਰੂ ਦੀ ਸ਼ਰਨ ਵਿੱਚ ਅਤੇ ਗੁਰੂ ਦੀ ਹਜ਼ੂਰੀ ਵਿੱਚ ਕੰਮ ਕਰਨਾ। ਉਹਦੇ ਵਿੱਚ ਲਾਭ ਕੀ ਹੈ? ਉਹਦੇ ਅੰਦਰ ਲਾਭ ਇਹ ਹੈ ਕਿ ਸਤਿਗੁਰੂ ਸਿੱਖ ਦੇ ਜੀਵਨ ਨੂੰ ਫਿਰ ਜਾਣਦਾ ਹੈ ਅਤੇ ਉਹ ਜਦੋਂ ਸਿੱਖ ਘਾਲਣਾ ਕਰੇਗਾ, ਸਿੱਖੀ ਦੀ ਸੇਵਾ ਕਰੇਗਾ, ਸਿਮਰਨ ਕਰੇਗਾ, ਪਾਰਉਪਕਾਰ ਕਰੇਗਾ, ਤੇ ਤਾਕਤ ਤੇ ਉਹਦੇ ਹਿੱਸੇ ਵਿੱਚ ਜ਼ਰੂਰ ਆਉਣੀ ਹੈ, ਕੋਈ ਸ਼ੱਕ ਨਹੀਂ। ਉਹਦਾ ਸਾਰਾ ਸਰੀਰ ਹੀ ਤਾਕਤਾਂ ਨਾਲ ਭਰਿਆ ਜਾਏਗਾ, ਉਹਦੀ ਨਜ਼ਰ, ਉਹਦੀਆਂ ਅੱਖਾਂ, ਉਹਦੇ ਹੱਥਾਂ ਵਿੱਚ ਕ੍ਰਾਂਤੀ ਆ ਜਾਏਗੀ, ਉਹਦੇ ਪੈਰਾਂ ਵਿੱਚ ਕ੍ਰਾਂਤੀ ਆਵੇਗੀ ਜ਼ਰੂਰ, ਉਹਦੀ ਸੋਚਣੀ ਵਿੱਚ, ਉਹਦੇ ਸ਼ਬਦਾਂ ਵਿੱਚ ਸ਼ਕਤੀ ਆ ਜਾਏਗੀ। ਪਰ ਜੇ ਉਹਦੇ ਸਿਰ 'ਤੇ ਗੁਰੂ ਹੈ ਨਾ, ਗੁਰੂ ਵਾਲਾ ਹੈ, ਤਾਂ ਫਿਰ ਸਤਿਗੁਰੂ ਨੂੰ ਪਤਾ ਹੈ ਵੀ ਇਸ ਸਿੱਖ ਦੇ ਅੰਦਰ ਜੇ ਜ਼ਿਆਦੀ ਇਹ ਤਾਕਤ ਚਲੀ ਗਈ ਤਾਂ ਇਹਦੀ ਦੁਰਵਰਤੋਂ ਕਰੇਗਾ ਅਤੇ ਹੰਕਾਰੀ ਹੋ ਜਾਏਗਾ। ਫਿਰ ਓਨੀ ਕੁ ਸਤਿਗੁਰੂ ਕੰਟਰੋਲ ਕਰਕੇ ਜਿਵੇਂ ਇੱਕ ਟਰਾਂਸਫਾਰਮਰ ਲਾਈਟ ਓਨੀ ਕੁ ਭੇਜਦਾ ਜਿੰਨੀ ਇੱਕ ਬਲਬ ਨੂੰ ਚਾਹੀਦੀ, ਜੇ ਜ਼ਿਆਦਾ ਚਲੀ ਗਈ ਤਾਂ ਉਹ ਪਾੜ ਜਾਏਗਾ। ਤਾਂ ਇਸ ਤਰ੍ਹਾਂ ਸਤਿਗੁਰੂ ਸਿੱਖ ਕੀ ਕਰੈ ਪ੍ਰਤਪਾਲ, ਪਾਲਣਾ ਕਰਦਾ ਹੈ, ਜ਼ਿਆਦਾ ਨਹੀਂ ਦਿੰਦਾ ਉਸਨੂੰ। ਜਿੰਨੀ ਕੁ ਉਹਦੀ ਖੁਰਾਕ ਹੈ, ਜਿੰਨੀ ਕੁ ਉਹਦੀ ਯੋਗਤਾ ਹੈ, ਓਨੀ ਕੁ ਦਏਗਾ, ਬਾਕੀ ਆਪਣੇ ਕੋਲ ਰੱਖੇਗਾ ਨਹੀਂ, ਉਹਨੂੰ ਉਹਦੇ ਅਕਾਊਂਟ ਵਿੱਚ ਹਿੱਸੇ ਵਿੱਚ ਪਾ ਦੇਗਾ ਵੀ ਜਦੋਂ ਸਿੱਖ ਦੀ ਯੋਗਤਾ ਵਧੇਗੀ ਇਹਨੂੰ ਸਾਰੀ ਇਕੱਠੀ ਦੇ ਦਿਆਂਗਾ। ਆਪਣੇ ਕੋਲ ਰੱਖਣ ਦੀ ਗੁਰੂ ਨੂੰ ਕੀ ਲੋੜ ਹੈ? ਸਤਿਗੁਰੂ ਆਪਣੇ ਕੋਲ ਇੱਕ ਤਿਲ ਨਹੀਂ ਭੰਨਾ ਕੱਲ ਹੈ। ਜਿੰਨਾ ਵੀ ਅਸੀਂ ਗੁਰੂ ਦੇ ਨਿਮਿਤ, ਗੁਰੂ ਦੇ ਪਿਆਰ ਵਿੱਚ ਜੋ ਕੁਝ ਵੀ ਕਮਾਵਾਂਗੇ, ਇਹ ਇੱਕ ਸੱਚਾਈ ਹੈ ਕਿ ਉਹਦੇ ਵਿੱਚੋਂ ਇੱਕ ਸੈਕਿੰਡ ਦੀ ਘਾਲਣਾ ਵੀ ਗੁਰੂ ਆਪਣੇ ਕੋਲ ਨਹੀਂ ਰੱਖਦੇ। ਸਾਰਾ ਕੁਝ ਦੇਣ ਲਈ ਤਿਆਰ ਨੇ, ਪਰ ਸਵਾਲ ਇਹ ਹੈ ਅਸੀਂ ਬੜੇ ਚਿਰ ਦੇ ਕਰਦੇ ਹਾਂ, ਮਿਲਦਾ ਕਿਉਂ ਨਹੀਂ? ਉਹਦੇ ਦੋ ਕਾਰਨ ਹੋ ਸਕਦੇ ਨੇ। ਇੱਕ ਤੇ ਕਰਨ ਦਾ ਤਰੀਕਾ ਠੀਕ ਨਹੀਂ, ਜੇ ਕਰਨ ਦਾ ਤਰੀਕਾ ਠੀਕ ਫਿਰ ਵੀ ਨਹੀਂ ਮਿਲੇਗਾ, ਤੇ ਜੇ ਕਰਨ ਦਾ ਤਰੀਕਾ ਬਿਲਕੁਲ ਠੀਕ ਹੈ ਫਿਰ ਵੀ ਨਹੀਂ ਕੁਝ ਮਿਲ ਰਿਹਾ, ਇਹਦਾ ਮਤਲਬ ਅਜੇ ਮੇਰੇ ਵਿੱਚ ਯੋਗਤਾ ਨਹੀਂ ਆਈ। ਪਰ ਜਿਹੜਾ ਘਾਲਿਆ ਉਹ ਕਿਤੇ ਚਲਾ ਗਿਆ? ਨਹੀਂ, ਚਲਾ ਨਹੀਂ ਗਿਆ। ਉਹ ਸਾਰੀ ਉਹਦੀ ਪ੍ਰਾਪਰਟੀ ਹੈ, ਉਹਦੀ ਸਿੱਖ ਦੀ ਪੂੰਜੀ ਹੈ, ਉਹ ਗੁਰੂ ਨੇ ਸਿੱਖ ਦੇ ਹਿੱਸੇ ਵਿੱਚ ਪਾ ਦਿੱਤੀ ਕਿ ਜਿੱਦਣ ਇਹ ਅੰਦਰੋਂ ਸਿਆਣਾ ਹੋ ਜਾਏਗਾ, ਅੰਦਰੋਂ ਯੋਗਤਾ ਇਹਦੀ ਵੱਧ ਜਾਏਗੀ, ਤਾਂ ਉਸ ਦਿਨ ਇਹਨੂੰ ਸਾਰਾ ਕੁਝ ਦੇ ਦਿਆਂਗੇ, ਇੱਕਦਮ ਦਿਆਂਗੇ। ਇਸ ਕਰਕੇ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਇਸ ਬੰਦੇ ਨੂੰ ਇੱਕਦਮ ਕਿੱਥੋਂ ਮਿਲ ਗਿਆ, ਥੋੜੇ ਸਮੇਂ ਵਿੱਚ ਇੰਨਾ ਕਿਉਂ ਮਿਲਿਆ, ਜਦਕਿ ਕਈ ਬੜੇ ਚਿਰ ਦੇ ਤੁਰੇ ਹੋਏ ਸਨ ਉਹਨਾਂ ਨੂੰ ਨਹੀਂ ਮਿਲਿਆ, ਇਹਨੂੰ ਇੱਕਦਮ ਕਿਵੇਂ ਮਿਲ ਗਿਆ? ਉਹ ਕਿਤੇ ਹੋਰ ਨਹੀਂ ਮਿਲਿਆ, ਮਿਲਿਆ ਤੇ ਗੁਰੂ ਦੀ ਕਿਰਪਾ ਨਾਲ। ਪਰ ਸੱਚ ਇਹ ਹੈ ਉਸ ਸਿੱਖ ਦੀ ਕਿਤੇ ਗੁਰੂ ਦੀ ਕਿਰਪਾ ਨਾਲ ਯੋਗਤਾ ਵੱਧ ਗਈ, ਉਹਦੇ ਭਾਗ ਵਿੱਚ ਪਹਿਲਾਂ ਪਿਆ ਸੀ ਪਰ ਗੁਰੂ ਨੇ ਹੁਣ ਉਹਦੇ ਹੱਥਾਂ ਵਿੱਚ ਦੇ ਦਿੱਤਾ ਵੀ ਤੂੰ ਇਹਦੀ ਵਰਤੋਂ ਕਰ ਸਕਣਾ, ਉਹਦੇ ਹੱਥਾਂ ਵਿੱਚ ਫੜਾ ਦਿੱਤਾ। ਇਹ ਕੁੰਜੀ ਹੈ, ਇਹ ਜਿਹੜੀ ਗੁਰੂ ਕੋਲ ਰਹਿੰਦੀ, ਜਾਂ ਗੁਰੂ ਸਾਹਿਬ ਨੇ ਕਿਹਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ। ਖਜ਼ਾਨਾ ਤਾਂ ਪਿਆ ਹੈ ਪਰ ਕੁੰਜੀ ਗੁਰੂ ਨੇ ਆਪਣੇ ਕੋਲ ਰੱਖੀ ਹੈ, ਕੁੰਜੀ ਨਹੀਂ ਦਿੱਤੀ ਸਿੱਖ ਨੂੰ। ਖਜ਼ਾਨਾ ਉਹਦਾ ਜ਼ਰੂਰ ਪਿਆ, ਧਨ ਉਹਦਾ ਜ਼ਰੂਰ ਪਿਆ, ਕੁੰਜੀ ਉਦਣ ਮਿਲੇਗੀ ਉਸ ਦਿਨ ਗੁਰੂ ਸਿੱਖ ਦੀ ਝੋਲੀ ਵਿੱਚ ਕੁੰਜੀ ਪਾ ਦੇਗਾ, ਜਿੱਦਣ ਉਹਦੇ ਅੰਦਰ ਪਏ ਹੋਏ ਖਜ਼ਾਨੇ ਨੂੰ ਵਰਤਣ ਲਈ ਸਿੱਖ ਦਾ ਮਨ ਜਵਾਨ ਹੋ ਜਾਏਗਾ, ਯੋਗਤਾ ਵੱਧ ਜਾਏਗੀ। ਇਸ ਕਰਕੇ ਜੇ ਨਹੀਂ ਮਿਲਿਆ ਤੇ ਘਾਲਣਾ ਅਜਾਈ ਨਹੀਂ ਗਈ, ਉਹਦੇ ਖਜ਼ਾਨੇ ਵਿੱਚ ਕਿਤੇ ਇਕੱਠੀ ਹੋ ਗਈ। ਤਾਂ ਮੈਂ ਬੇਨਤੀ ਕਰ ਰਿਹਾ ਸੀ ਕਿ ਸਤਿਗੁਰੂ ਨੇ ਬਚਨ ਕੀਤੇ, ਜਦੋਂ ਕੋਈ ਪਰਮਾਤਮਾ ਦੇ ਨਾਮ ਨੂੰ ਗਾਉਂਦਾ ਹੈ, ਗਾਵੇ ਕੋ ਤਾਣ, ਤਾਣ ਨਾਲ ਗਾਉਂਦਾ ਹੈ, ਸ਼ਕਤੀ ਨਾਲ ਗਾਉਂਦਾ ਹੈ। ਇੱਥੇ ਤਾਣ ਦੇ ਅਰਥ ਜ਼ੋਰ ਨਹੀਂ, ਧਿਆਨ ਦੇਣਾ, ਇੱਥੇ ਤਾਣ ਦੇ ਅਰਥ ਨੇ ਇਕਾਗਰਤਾ। ਜ਼ੋਰ ਦਾ ਤੇ ਇੱਥੇ ਕੰਮ ਹੀ ਨਹੀਂ ਹੈ, ਇੱਥੇ ਤਾਣ ਦੇ ਅਰਥ ਨੇ ਸਮਰਪਿਤ ਭਾਵਨਾ, ਇੱਥੇ ਤਾਣ ਦੇ ਅਰਥ ਨੇ ਹੰਕਾਰ ਨੂੰ ਛੱਡ ਕੇ ਗਾਉਣਾ। ਨਹੀਂ ਤਾਂ ਜ਼ੋਰ ਦਾ ਤੇ ਖੰਡਨ ਕੀਤਾ ਗੁਰੂ ਸਾਹਿਬ ਨੇ, ਸ਼ੇਖਾ ਅੰਦਰੋਂ ਜ਼ੋਰ ਛੱਡ, ਤੂੰ ਭਉ ਕਰ ਝੱਲ ਗਵਾਏ, ਅੰਦਰੋਂ ਜ਼ੋਰ ਆਪਣੇ ਹੱਠ ਨਾਲ ਨਾ ਤੁਰੀ, ਗੁਰੂ ਦੇ ਸਹਾਰੇ ਤੇ ਤੁਰ। ਤਾਂ ਜਦੋਂ ਕੋਈ ਬੰਦਾ ਪੂਰੀ ਜ਼ੋਰ ਦੇ ਅਰਥ ਇਕਾਗਰਤਾ ਨਾਲ ਗਾਉਂਦਾ, ਜਦੋਂ ਜ਼ੋਰ ਲਾਏਗਾ, ਤਾਕਤ ਲਾਏਗਾ, ਸ਼ਕਤੀ ਸਾਰੀ ਲਾ ਦੇਗਾ ਸਰੀਰ ਦੀ, ਅੱਧੀ ਅੱਧੀ ਨਹੀਂ। ਇੱਥੇ ਤਾਣ ਦੇ ਅਰਥ ਨੇ ਸੰਪੂਰਨ ਮਨ ਲਾ ਦੇਣਾ, ਅੱਧਾ ਅੱਧਾ ਨਹੀਂ ਲਾਉਣਾ। ਜਿਵੇਂ ਇੱਕ ਨੋਟ ਹੈ, ਉਹ ਤੁਸੀਂ ਕਿਸੇ ਨੂੰ ਦਿੰਦੇ ਹੋ ਤਾਂ ਕੀ ਕਦੀ ਉਸ ਨੋਟ ਦਾ ਅੱਧਾ ਹਿੱਸਾ ਪਾੜ ਕੇ ਆਪਣੇ ਕੋਲ ਰੱਖ ਲਿਆ, ਅੱਧਾ ਅਗਲੇ ਨੂੰ ਦੇ ਦਿੱਤਾ ਵੀ ਲੈ, ਦੇਣਾ ਵੀ ਚਾਹੁੰਦਾ ਤੇ ਰੱਖਣਾ ਵੀ ਚਾਹੁੰਦਾ? ਤਾਂ ਉਹਨੇ ਪੂਰਾ ਨੋਟ ਨਹੀਂ ਦਿੱਤਾ, ਨਾ ਉਹਦੇ ਕੰਮ ਦਾ ਰਿਹਾ, ਨਾ ਜਿਹਨੇ ਦਿੱਤਾ ਸੀ ਉਹਦੇ ਕੰਮ ਦਾ ਰਿਹਾ, ਦੋਵੇਂ ਵਾਂਝੇ ਰਹਿ ਗਏ। ਅਸੀਂ ਗੁਰੂ ਨੂੰ ਦਿੰਦੇ ਜ਼ਰੂਰ ਹਾਂ ਪਰ ਨੋਟ ਦੀ ਇੱਕ ਕੰਨੀ ਜਿਹੀ ਪਾੜ ਕੇ, ਲਓ ਜੀ ਆਹ ਤੁਸੀਂ ਰੱਖ ਲਓ, ਬਾਕੀ ਸਾਡੇ ਕੋਲ ਰਹੇਗਾ। ਮਨ ਦਿੰਦੇ ਜ਼ਰੂਰ ਹਾਂ ਗੁਰੂ ਨੂੰ ਪਰ ਥੋੜ੍ਹਾ ਜਿਹਾ ਦੇ ਦਿੱਤਾ, ਬਾਕੀ ਰੱਖ ਲਿਆ, ਪੂਰਾ ਨਹੀਂ ਦਿੱਤਾ। ਇਹ ਇੱਕ ਸੱਚਾਈ ਹੈ, ਤਾਂ ਹੀ ਤੇ ਇੱਥੇ ਵਾਪਰਦਾ ਕੁਝ ਨਹੀਂ, ਕਿਉਂਕਿ ਇੱਥੇ ਪੂਰੇ ਤੋਂ ਬਿਨਾਂ ਨਹੀਂ ਚੱਲਦਾ। ਜਿੰਨਾ ਚਿਰ ਪੂਰਾ ਨਹੀਂ ਨਾ ਦਿੱਤਾ ਜਾਂਦਾ ਮਨ ਜੀਵਨ, ਥੋੜਾ ਜਿਹਾ ਵੀ ਬਚਾ ਲਿਆ, ਜੇ 99% ਦੇ ਦਿੱਤਾ ਤੇ ਉਹ 50% ਰਹਿ ਗਏ, ਗੱਲ ਫਿਰ ਅੜੀ ਰਹਿ ਗਈ ਉੱਥੇ। ਪੂਰਾ 100 ਜਿੱਦਣ ਜਿਸ ਦਿਨ ਪੂਰਾ 100% ਦਿੱਤਾ ਗਿਆ ਉਹਦੇ ਤੋਂ ਅੱਗੇ ਗੱਲ ਸ਼ੁਰੂ ਹੁੰਦੀ ਹੈ। ਤਾਂ ਇਹ ਜਿਹੜਾ ਜੀਵਨ ਇੱਕ ਸਿੱਕੇ ਵਰਗਾ ਹੈ, ਨੋਟ ਵਰਗਾ ਹੈ, ਜਾਂ ਤੇ ਸਾਰਾ ਦੇਣਾ ਪੈਂਦਾ ਜਾਂ ਸਾਰਾ ਹੀ ਰੱਖਣਾ ਪੈਂਦਾ। ਤਾਂ ਬੇਨਤੀ ਕਰ ਰਿਹਾ ਸੀ, ਤਾਣ ਦਾ ਅਰਥ ਕੀ ਹੈ? ਗਾਵੇ ਕੋ ਤਾਣ, ਗੁਰੂ ਸਾਹਿਬ ਨੇ ਜੁਗਤ ਦੱਸੀ ਕਿ ਤਾਣ ਨਾਲ ਗਾ। ਤਾਣ ਦਾ ਅਰਥ ਸਰੀਰ ਦੀ ਜਿੰਨੀ ਸ਼ਕਤੀ ਹੈ ਉਹਨੂੰ ਇੱਕ ਸੂਈ ਦੇ ਨੱਕੇ ਤੇ ਇਕੱਠੀ ਕਰਕੇ ਉੱਥੇ ਉਹਨੂੰ ਯਾਦ ਕਰ, ਉਸ ਥਾਂ ਤੇ ਉਹਨੂੰ ਗਾ। ਇਹਨੂੰ ਕਹਿੰਦੇ ਨੇ ਕੀਰਤਨ, ਕੀਰਤਨ ਕਰਨਾ, ਗਾਉਣਾ। ਕੀਰਤਨ ਸ਼ਬਦ ਦੇ ਅਰਥ ਵੈਸੇ ਬਹੁਤ ਕੀਤੇ ਨੇ ਵਿਦਵਾਨਾਂ ਨੇ, ਪਰ ਕੀਰਤਨ ਜਿਹੜਾ ਸ਼ਬਦ ਇਉਂ ਲੱਗਦਾ ਬਣਿਆ ਹੈ ਕੀਰਨੇ ਸ਼ਬਦ ਤੋਂ। ਕੀਰਨੇ ਦਾ ਮਤਲਬ ਜਦੋਂ ਕਿਸੇ ਦੇ ਮਨ ਵਿੱਚ ਕਿਸੇ ਦੇ ਪ੍ਰਤੀ ਬੜੀ ਕੋਈ ਡੂੰਘਾ ਪਿਆਰ ਪੈਦਾ ਹੁੰਦਾ ਹੈ ਤੇ ਉਹਦੇ ਵਿਯੋਗ ਵਿੱਚ, ਉਹਦੀ ਯਾਦ ਵਿੱਚ ਬੰਦਾ ਜਦੋਂ ਰੋਂਦਾ ਹੈ ਉਹਨੂੰ ਕਹਿੰਦੇ ਨੇ ਕੀਰਨੇ ਪਾ ਰਿਹਾ ਹੈ। ਤਾਂ ਜਦੋਂ ਉਹਦੀ ਯਾਦ ਵਿੱਚ ਕੀਰਨੇ ਪਾਉਂਦਾ ਹੈ ਤਾਂ ਉਹਦਾ ਸਾਰੇ ਦਾ ਸਾਰਾ ਧਿਆਨ ਉਹਦੇ ਵਿੱਚ ਹੁੰਦਾ, 1% ਵੀ ਨਹੀਂ। ਨਾ ਉਹਨੂੰ ਆਪਣੇ ਸਰੀਰ ਦਾ ਪਤਾ, ਨਾ ਉਹਨੂੰ ਆਪਣੇ ਵਸਤਰਾਂ ਦਾ ਪਤਾ, ਨਾ ਉਸਨੂੰ ਟਾਈਮ ਦਾ ਪਤਾ, ਨਾ ਉਹਨੂੰ ਇਹ ਪਤਾ ਮੈਨੂੰ ਕੋਈ ਦੇਖ ਰਿਹਾ ਕਿ ਨਹੀਂ, ਨਾ ਉਹਨੂੰ ਇਹ ਕੋਈ ਖਿਆਲ ਰਹਿੰਦਾ ਕਿ ਮੇਰੀ ਆਵਾਜ਼ ਕਿਵੇਂ ਦੀ ਨਿਕਲ ਰਹੀ ਹੈ। ਉਹਨੂੰ ਕਹਿੰਦੇ ਨੇ ਕੀਰਨੇ ਪਾ ਰਿਹਾ। ਕੀਰਤਨ ਕਦੋਂ ਹੁੰਦਾ ਹੈ? ਜਦੋਂ ਕੋਈ ਕੀਰਤਨ ਇੰਨਾ ਡੂੰਘਾ ਹੋ ਕੇ, ਇਕਾਗਰ ਹੋ ਕੇ, ਇੰਨੇ ਤਾਣ ਨਾਲ ਉਸ ਨੂੰ ਗਾਉਂਦਾ ਹੈ, ਉਹਨੂੰ ਆਪਣਾ ਆਪ ਹੀ ਭੁੱਲ ਜਾਂਦਾ ਹੈ। ਉਹਨੂੰ ਨਹੀਂ ਚੇਤਾ ਰਹਿੰਦਾ ਕੌਣ ਦੇਖ ਰਿਹਾ ਹੈ, ਘੜੀ ਕਿੱਥੇ ਚਲੀ ਗਈ, ਕੰਮ ਕੌਣ ਕਰੇਗਾ, ਸਭ ਖਤਮ। ਤਾਂ ਉਹਨੂੰ ਕਹਿੰਦੇ ਨੇ ਨਿਰਵਾਣ ਕੀਰਤਨ, ਉਹਨੂੰ ਨਿਰਵਾਣ ਕੀਰਤਨ ਕਹਿੰਦੇ। ਜਿੱਦਣ ਉਹ ਗਾ ਲਿਆ, ਦੂਸਰਾ ਪਲ ਜੀਵਨ ਵਿੱਚ ਆਏਗਾ ਹੀ ਨਹੀਂ, ਧਿਆਨ ਦਿਓ। ਦੂਸਰੇ ਪਲ ਵਿੱਚ ਘਾਲਣਾ ਨਹੀਂ ਕਰਨੀ ਪਏਗੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਜਿੱਦਣ ਤੈਨੂੰ ਇਸ ਤਰ੍ਹਾਂ ਦਾ ਕੀਰਤਨ ਕਰਨਾ ਆ ਗਿਆ, ਤੁਸੀਂ ਧਿਆਨ ਨਾਲ ਕਦੀ ਬਾਣੀ ਪੜ੍ਹਨਾ, ਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ, ਮੈਂ ਲਫ਼ਜ਼ ਕਿਹਾ, ਜੇ ਇਸ ਤਰ੍ਹਾਂ ਦਾ ਕੀਰਤਨ ਕਰਨਾ ਆ ਗਿਆ, ਇਹਦਾ ਮਤਲਬ ਇੱਕ ਇਸ ਤਰ੍ਹਾਂ ਦਾ ਕੀਰਤਨ, ਇੱਕ ਉਸ ਤਰ੍ਹਾਂ ਦਾ ਕੀਰਤਨ, ਦੋ ਤਰ੍ਹਾਂ ਦਾ। ਔਰ ਇਹ ਲਫ਼ਜ਼ ਇਸ ਤਰ੍ਹਾਂ ਦਾ ਕੀਰਤਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੱਭਣਾ, ਜਿੱਥੇ ਗੁਰੂ ਸਾਹਿਬ ਨੇ ਕਿਹਾ ਕਿ ਐਸਾ ਕੀਰਤਨ ਕਰ ਮਨ ਮੇਰੇ, ਐਸਾ ਦਾ ਮਤਲਬ ਇਸ ਤਰ੍ਹਾਂ ਦਾ ਤੂੰ ਪਿਆਰ ਕਰ ਉਹਨੂੰ, ਇਸ ਤਰ੍ਹਾਂ ਦਾ ਕੀਰਤਨ ਕਰ। ਮਹਾਰਾਜ ਇਸ ਤਰ੍ਹਾਂ ਦਾ ਕਿਵੇਂ? ਗੁਰੂ ਸਾਹਿਬ ਨੇ ਕਿਹਾ ਕਈ ਉਸ ਤਰ੍ਹਾਂ ਦਾ ਕਰਦੇ ਨੇ, ਕਿਵੇਂ ਦਾ? ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ। ਇੱਥੇ ਰਾਗ ਦੀ ਗੱਲ ਹੈ ਨਾ, ਨਾਦ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ, ਜਾਂ ਵੇਦਾਂ ਦੀ ਗੱਲ ਕੀਤੀ। ਫਿਰ ਅੱਗੇ ਕਿਹਾ ਬਹੁ ਭਾਂਤ ਕਰ, ਕਈ ਤਰ੍ਹਾਂ ਦੇ ਨਾਲ। ਭਾਂਤ ਦਾ ਅਰਥ ਹੈ ਤਰ੍ਹਾਂ, ਉਹ ਨਹੀਂ ਭਿੱਜਦਾ ਇਸ ਤਰ੍ਹਾਂ, ਇਸ ਤਰ੍ਹਾਂ ਖੁਸ਼ ਨਹੀਂ ਹੁੰਦਾ। ਉਹ ਕਿਹੜੇ ਕੀਰਤਨ ਨਾਲ ਖੁਸ਼ ਹੁੰਦਾ? ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇਰਾ। ਉਹ ਕੀਰਤਨ ਫਿਰ ਇੱਥੇ ਵੀ ਕੰਮ ਆਏ, ਤੇ ਉਹਾਂ ਦਾ ਅਰਥ ਅੱਗੇ ਵੀ ਕੰਮ ਆ ਜਾਏ। ਉੱਥੇ ਤਾਂ ਭੋਜਨ, ਉੱਥੇ ਤਾਂ ਖੁਰਾਕ ਹੀ ਕੀਰਤਨ ਦੀ ਹੈ, ਇੱਥੇ ਤਾਂ ਚਲੋ ਸਰੀਰ ਦੇ ਕਈ ਪਦਾਰਥ ਇਹਨੂੰ ਮਿਲ ਜਾਂਦੇ ਖਾਣ ਵਾਸਤੇ, 36 ਪ੍ਰਕਾਰ ਦੇ ਪਦਾਰਥ ਗਿਣੇ ਨੇ, ਹੋਰ ਵੀ ਬੜੀ ਤਰ੍ਹਾਂ ਦਾ ਇੱਥੇ ਫਲ ਫਰੂਟ ਇਹਨੂੰ ਮਿਲ ਜਾਂਦਾ ਖਾਣ ਵਾਸਤੇ, ਪਰ ਉੱਥੇ ਫਿਰ ਇਹ ਨਹੀਂ ਜਾਂਦਾ, ਉੱਥੇ ਕੀਰਤਨ ਕੰਮ ਆਉਂਦਾ। ਕੀਰਤਨ ਦਾ ਮਤਲਬ ਪਿਆਰ ਭਰੀ ਭਗਤੀ, ਉੱਥੇ ਉਹ ਹੀ ਖੁਰਾਕ ਜਾਏਗੀ, ਕੰਮ ਆਏਗੀ, ਇੱਥੋਂ ਵਾਲਾ ਤੇ ਸਾਰਾ ਇੱਥੇ ਰਹਿ ਗਿਆ। ਇਹਾਂ ਉਹਾਂ ਜੋ ਕਾਮ ਤੇਰਾ, ਉਹਨੂੰ ਕਿਹਾ ਕਿ ਜੇ ਤੂੰ ਜਲਦੀ ਛੁੱਟਣਾ ਹੈ, ਛੁੱਟਣਾ ਜਲਦੀ ਦੁੱਖ ਤੋਂ, ਬੰਦੇ ਦੀ ਖੁਆਇਸ਼ ਹੈ ਨਾ, ਇੱਛਾ ਹੈ ਵੀ ਜਲਦੀ ਦੁੱਖ ਤੋਂ ਛੁੱਟ ਜਾਵਾਂ, ਸੱਚਾਈ ਹੈ, ਬੰਦੇ ਦੀ ਖੁਆਇਸ਼ ਹੈ ਨਾ, ਇੱਛਾ ਹੈ ਵੀ ਜਲਦੀ ਦੁੱਖ ਤੋਂ ਛੁੱਟ ਜਾਵਾਂ, ਸੱਚਾਈ ਹੈ, ਜਲਦੀ ਜਲਦੀ ਮੇਰਾ ਛੁਟਕਾਰਾ ਹੋ ਜਾਏ ਦੁੱਖਾਂ ਤੋਂ। ਹਰ ਇੱਕ ਉਪਰਾਲਾ ਬੰਦਾ ਇਸੇ ਵਾਸਤੇ ਕਰ ਰਿਹਾ ਹੈ, ਇਹ ਕੰਮ ਕਰਾਂਗਾ ਸੁਖੀ ਹੋ ਜਾਵਾਂਗਾ, ਅਗਲੇ ਸਾਲ ਇਹ ਕਰਾਂਗਾ ਫਿਰ ਸੁੱਖ ਆ ਜਾਏਗਾ, ਪੰਜ ਸਾਲ ਨੂੰ ਇਹ ਇੰਨੀ ਮਾਇਆ ਆ ਜਾਏਗੀ ਫਿਰ ਸੁਖੀ ਹੋ ਜਾਵਾਂਗਾ, ਇਹ ਸਾਰਾ ਕਾਰਨ ਇਹੀ ਹੈ ਨਾ। ਇੰਨੇ ਸਾਲਾਂ ਨੂੰ ਇਸ ਤਰ੍ਹਾਂ ਹੋ ਜਾਏਗਾ ਫਿਰ ਮੈਂ ਸੁਖੀ ਹੋ ਜਾਵਾਂਗਾ। ਗੁਰੂ ਸਾਹਿਬ ਕਹਿੰਦੇ ਸਾਲਾਂ ਦੀ ਗੱਲ ਕਿਉਂ ਕਰਨਾ, ਇੱਕ ਪਲ ਦੀ ਗੱਲ ਕਰ। ਜੇ ਤੂੰ ਉਸ ਤਰ੍ਹਾਂ ਗਾ ਲਿਆ ਉਸ ਕੀਰਤਨ ਨੂੰ ਤਾਂ ਇੱਕ ਪਲ ਵਿੱਚ ਛੁੱਟ ਸਕਣਾ। ਉਹ ਕੀਰਤਨ ਹੈ ਨਿਰਵਾਣ ਕੀਰਤਨ, ਗਾਵਹੁ ਕਰਤੇ ਕਾ ਨਿਮਕ ਸਿਮਰਤ ਜਿਤ, ਜਿਸ ਦੇ ਦੁਆਰਾ ਛੂਟੈ ਬੰਦਾ ਦੁੱਖਾਂ ਤੋਂ ਛੁੱਟ ਜਾਂਦਾ ਹੈ, ਦੁੱਖਾਂ ਤੋਂ ਉਹਦੀ ਖਲਾਸੀ ਹੋ ਜਾਂਦੀ ਹੈ। ਹੋਰ ਕੋਈ ਰਸਤਾ ਹੀ ਨਹੀਂ ਹੈ। ਕਿੰਨੇ ਸਾਲ ਲੱਗ ਗਏ, ਕਿੰਨੇ ਸਾਲ ਅਸੀਂ ਲਾ ਦਿੱਤੇ, ਕਿੰਨੀਆਂ ਉਮਰਾਂ ਸਾਡੇ ਤੋਂ ਪਹਿਲਿਆਂ ਨੇ ਲਾ ਦਿੱਤੀਆਂ, ਕਿੰਨੀਆਂ ਸਦੀਆਂ ਤੇ ਕਿੰਨੇ ਦਹਾਕੇ ਉਹਨਾਂ ਤੋਂ ਪਹਿਲਾਂ ਵਾਲਿਆਂ ਨੇ ਲਾ ਦਿੱਤੇ, ਕਾਹਦੇ ਵਾਸਤੇ, ਦੁੱਖ ਤੋਂ ਛੁੱਟਣ ਵਾਸਤੇ। ਉਹਨਾਂ ਦੀ ਤਵਾਰੀਖ ਫੋੜ ਕੇ ਦੇਖ ਲਓ, ਕੋਈ ਬੰਦਾ ਉਹਨਾਂ ਤੋਂ, ਉਹਨਾਂ ਵਿੱਚੋਂ ਇਸ ਤਰ੍ਹਾਂ ਛੁੱਟਿਆ ਜਿਵੇਂ ਅਸੀਂ ਛੁੱਟਣ ਦਾ ਯਤਨ ਕਰ ਰਹੇ ਹਾਂ? ਵੈਸੇ ਬੰਦਾ ਇਸ ਮਾਮਲੇ ਵਿੱਚ ਬੜਾ ਅੱਖਾਂ ਤੇ ਪੱਟੀ ਬੰਨ ਕੇ ਰੱਖਦਾ। ਨਹੀਂ ਤੇ ਤੁਸੀਂ ਵੇਖੋਗੇ ਨਾ, ਇੱਕ ਡਾਕਟਰ ਹੈ, ਹਕੀਮ ਹੈ, ਜੇ ਇੱਕ ਸਾਲ ਉਹਦੇ ਤੋਂ ਕੋਈ ਮਰੀਜ਼ ਨਾ ਬਚੇ, ਇੱਕ ਸਾਲ ਉਹਦੇ ਤੋਂ ਕੋਈ ਮਰੀਜ਼ ਨਾ ਬਚੇ ਤੇ ਅਗਲੇ ਸਾਲ ਉਹਦੀ ਦਵਾਈ ਕੋਈ ਨਹੀਂ ਵਰਤਦਾ। ਵੀ ਇਹਦੇ ਕੋਲ ਇੰਨੇ ਗਏ ਸੀ, ਉਹਨਾਂ ਵਿੱਚੋਂ ਅੱਧੇ ਤੇ ਮਰ ਗਏ, ਬਾਕੀ ਦੇ ਮੰਜੇ ਤੇ ਪਏ ਨੇ। ਫਿਰ ਛੱਡੋ ਇਸ ਨੂੰ, ਉਹਦੀ ਦੁਕਾਨ ਬੰਦ ਹੋ ਜਾਂਦੀ ਹੈ। ਪਰ ਇਸ ਦੁਕਾਨ ਦੇ ਵਿੱਚ ਬੜੇ ਮਰੀਜ਼ ਗਏ, ਸੰਸਾਰ ਦੀ ਜਿਹੜੀ ਇੱਛਾ ਲਾਲਸਾ ਹੈ, ਪਦਾਰਥ ਹੈ, ਮਾਇਆ ਹੈ, ਇਸ ਥਾਂ ਤੇ ਬੜੇ ਲੋਕ ਗਏ ਸਾਡੇ ਤੋਂ ਪਹਿਲਾਂ, ਤੇ ਗੁਰੂ ਸਾਹਿਬ ਨੇ ਕਿਹਾ ਉਹ ਸਾਰੇ ਮਰ ਗਏ, ਕੁਝ ਮੰਜੇ ਤੇ ਪਏ ਹੋਏ ਨੇ, ਪਰ ਲਾਈਨ ਫਿਰ ਲੱਗੀ ਹੋਈ ਹੈ ਭਰਤੀ ਹੋਣ ਵਾਲਿਆਂ ਦੀ, ਵੀ ਅਸੀਂ ਵੀ ਇੱਥੋਂ ਹੀ ਦਵਾਈ ਲੈਣੀ ਹੈ, ਇੱਥੋਂ ਹੀ ਦੁੱਖ ਹਟਾਉਣਾ ਅਸੀਂ ਸੰਸਾਰ ਵਿੱਚੋਂ। ਲਾਈਨ ਬਹੁਤ ਲੰਬੀ ਹੈ, ਉੱਥੇ ਵਕਤ ਹੀ ਨਹੀਂ ਮਿਲ ਰਿਹਾ। ਇਹ ਮਾਇਆ, ਇਹ ਸੰਸਾਰ ਦਾ ਸਿਸਟਮ ਜਿਹੜਾ ਹੈ, ਸੰਸਾਰ ਦੀ ਪਕੜ ਹੈ। ਇੱਥੋਂ ਬੜੇ ਲੋਕ ਨਿਰਾਸ਼ ਹੋ ਕੇ ਮੁੜੇ ਨੇ, ਪਰ ਅਜੇ ਵੀ ਇੱਥੇ ਐਡਮਿਟ ਹੋਣ ਵਾਲਿਆਂ ਦੀ ਕੋਈ ਕਮੀ ਨਹੀਂ, ਨੰਬਰ ਨਹੀਂ ਆ ਰਿਹਾ ਇੰਨੇ ਲੋਕ ਨੇ। ਇੱਥੋਂ ਬੜੇ ਲੋਕਾਂ ਨੂੰ ਨਿਰਾਸ਼ਤਾ ਪੱਲੇ ਪਈ ਹੈ, ਬੜੇ ਲੋਕ ਭਟਕੇ ਨੇ ਇੱਥੋਂ, ਦੁਖੀ ਹੋਏ ਨੇ, ਪਰ ਫਿਰ ਉੱਥੇ ਜਾ ਰਹੇ ਨੇ। ਇਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਬੜਿਆਂ ਨੇ ਪਾਣੀ ਵਿੱਚ ਮਧਾਣੀ ਪਾ ਕੇ ਮੱਖਣ ਕੱਢਣ ਦਾ ਯਤਨ ਕੀਤਾ ਸੀ, ਉਹ ਮਰ ਗਏ, ਪਾਣੀ ਵਿੱਚੋਂ ਕਿੱਥੋਂ ਮੱਖਣ ਨਿਕਲਣਾ ਸੀ। ਤੇ ਕਹਿੰਦੇ ਹੈਰਾਨੀ ਦੀ ਗੱਲ, ਇਹ ਪਹਿਲਿਆਂ ਨੇ ਰਿੜਕਿਆ, ਜਦੋਂ ਉਹ ਨੇਤਰਾ ਛੱਡਣ ਲੱਗੇ ਨਾ ਰਿੜਕਣ ਵਾਲਾ, ਯਾਨੀ ਕਿ ਮੌਤ ਆ ਗਈ ਉਹਨਾਂ ਦੀ, ਸੰਸਾਰ ਨੂੰ ਬੜਿਆਂ ਨੇ ਰਿੜਕਿਆ। ਜਦੋਂ ਉਹਨਾਂ ਨੇ ਕਿਹਾ ਵੀ ਸਾਡੇ ਤਾਂ ਹੁਣ ਹੱਥ ਗਏ, ਵੈਸੇ ਛੱਡੇ ਨਹੀਂ, ਮੌਤ ਨੇ ਛਡਾਇਆ ਨੇਤਰਾ, ਛੱਡਦਾ ਨਹੀਂ ਆਦਮੀ, ਮਰਨ ਤੱਕ ਨਹੀਂ ਛੱਡਦਾ ਸੰਸਾਰ ਨੂੰ। ਤਾਂ ਉਹਨਾਂ ਨੇ ਵੇਖਿਆ ਵੀ ਅਸੀਂ ਤਾਂ ਛੱਡਣ ਲੱਗੇ, ਇਹ ਕਿਤੇ ਪਾਣੀ ਵਾਲੀ ਮਧਾਣੀ ਰੁਕ ਨਾ ਜਾਏ। ਅਗਲੇ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਫੜ ਮਧਾਣੀ, ਤੂੰ ਰਿੜਕ, ਮੈਂ ਤਾਂ ਹੁਣ ਚੱਲਾਂ, ਮੈਨੂੰ ਤਾਂ ਮਿਲਿਆ ਕੁਝ ਨਹੀਂ, ਹੁਣ ਤੂੰ ਵੀ ਇਹ ਕੰਮ ਕਰ। ਉਹਨੇ ਵੀ ਰਿੜਕਣੇ ਸ਼ੁਰੂ ਕਰ ਦਿੱਤੇ, ਉਹਨੇ ਵੀ ਉਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਗਲੇ ਮੂਵੇ ਸੇ ਪਾਛੇ ਪਰੇ, ਪਹਿਲੇ ਅਗਲੇ ਜਿਹੜੇ ਸੀ ਨਾ, ਉਹ ਪਾਛੇ ਪਰੇਦਾਰ ਤੇ ਹਾਰ ਗਏ, ਉਹਨਾਂ ਨੂੰ ਇੱਥੋਂ ਸੁੱਖ ਨਹੀਂ ਮਿਲਿਆ। ਜੋ ਉਭਰੇ, ਜਿਹੜੇ ਬਚ ਗਏ, ਬਾਕੀ ਦੇ ਉਹ ਤਾਂ ਚਲੇ ਗਏ। ਜੋ ਉਭਰੇ ਸੇ ਬੰਦ ਲੱਕ ਖਰੇ, ਉਹਨਾਂ ਨੇ ਫਿਰ ਇਹ ਕੰਮ ਕਰਨ ਵਾਸਤੇ ਕਮਰ ਕੱਸਾ ਕਰ ਲਿਆ, ਲੱਕ ਬੰਨ ਲਿਆ ਵੀ ਅਸੀਂ ਕਰਕੇ ਵਹਿੰਦੇ ਹਾਂ। ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਇਹ ਇੱਕ ਯਤਨ ਹੈ ਕਿ ਬੰਦਾ ਦੁੱਧ ਵਿੱਚ, ਦਹੀਂ ਵਿੱਚ ਮਧਾਣੀ ਪਾਏ, ਪਾਣੀ ਵਿੱਚ ਨਾ ਰਿੜਕੇ, ਕੋਈ ਲਾਭ ਨਹੀਂ ਇਸ ਦਾ। ਤਾਂ ਸਤਿਗੁਰੂ ਨੇ ਬਚਨ ਕੀਤੇ, ਐਸੋ ਅਚਰਜ ਦੇਖਿਓ ਕਬੀਰ, ਦੱਦ ਕੈ ਭੋਲੈ ਵਿਰੋਲੈ ਨੀਰ। ਕੋਈ ਬੰਦਾ ਜਦੋਂ ਉਸ ਨੂੰ ਸਾਰਾ ਜੀਵਨ ਸੌਂਪ ਕੇ ਗਾਉਂਦਾ, ਗਾਵੇ ਕੋ ਤਾਣ, ਪੂਰੀ ਤਰ੍ਹਾਂ ਸੌਂਪ ਦਿੰਦਾ, ਆਪਣਾ ਆਪਾ ਦੇ ਦਿੰਦਾ, ਫਿਕਰ ਨਹੀਂ ਕਰਦਾ ਵੀ ਮੈਂ ਜੋ ਕੁਝ ਕਰ ਰਿਹਾ ਇਹਦੇ ਨਾਲ ਕੁਝ ਹੋਏਗਾ ਕਿ ਨਹੀਂ ਹੋਏਗਾ, ਕਰੀ ਜਾਂਦਾ ਹੈ ਤਾਂ ਫਿਰ ਕੀ ਹੁੰਦਾ? ਹਜ਼ੂਰ ਕਹਿੰਦੇ ਹੋਵੇ ਕਿਸੈ ਤਾਣ। ਜਦੋਂ ਕੋਈ ਇਕਾਗਰਤਾ ਨਾਲ ਸਮਰਪਿਤ ਹੋ ਕੇ ਉਸ ਨੂੰ ਗਾਉਂਦਾ ਹੈ ਤਾਂ ਹੋਵੇ ਦਾ ਅਰਥ ਹੈ ਪੈਦਾ ਹੋ ਜਾਂਦਾ ਹੈ। ਹੋਵੇ ਦਾ ਅਰਥ, ਇਹ ਹੋਵੇ ਸ਼ਬਦ ਵਰਤਿਆ ਜਾਂਦਾ ਸੀ ਸਮਾਜ ਵਿੱਚ। ਅਸੀਂ ਕਹਿੰਦੇ ਸਾਂ ਕਿ ਫਲਾਣੇ ਘਰ ਵਿੱਚ ਬੱਚਾ ਪੈਦਾ ਹੋਇਆ ਹੈ, ਹੋਵੇ ਦੇ ਅਰਥ ਨੇ ਪੈਦਾ ਹੋਣਾ, ਅੰਦਰ ਸੀ ਉਹ ਸ਼ਕਤੀ ਸਰੀਰ ਦੇ ਵਿੱਚ ਪੈਦਾ ਹੋ ਗਈ, ਸਾਹਮਣੇ ਆ ਗਈ, ਪ੍ਰਗਟ ਹੋ ਗਏ। ਉਹਦੇ ਘਰ ਦੇ ਵਿੱਚ ਫਿਰ ਸ਼ਕਤੀ ਨੇ ਜਨਮ ਲੈ ਲਿਆ, ਤਾਕਤ ਆ ਗਈ। ਹੁਣ ਜੇ ਤੇ ਉਸ ਪਰਮਾਤਮਾ ਦੀ ਮਿਲੀ ਹੋਈ ਸ਼ਕਤੀ ਨੂੰ ਲੈ ਕੇ ਕੋਈ ਫਿਰ ਉਸ ਨੂੰ ਗਾਉਂਦਾ ਰਹੇ ਕਿ ਤੂੰ ਦਿੱਤੀ ਹੈ, ਕਈ ਤਰ੍ਹਾਂ ਦੀ ਸ਼ਕਤੀ ਹੈ, ਕਈ ਤਰ੍ਹਾਂ ਦੀ ਦਾਤ ਹੈ, ਪਰ ਇੱਥੇ ਗੁਰੂ ਸਾਹਿਬ ਗੱਲ ਕਰ ਰਹੇ ਨੇ ਅਧਿਆਤਮਕ ਸ਼ਕਤੀ ਦੀ, ਅਧਿਆਤਮ ਦਾਤ, ਸਰੀਰ ਦੀ ਸ਼ਕਤੀ ਜਿਹੜੀ ਹੈ। ਵੈਸੇ ਤਾਂ ਗੁਰੂ ਸਾਹਿਬ ਨੇ ਕਿਹਾ ਹੈ, ਜਿਹੜਾ ਕਲਗੀਧਰ ਪਾਤਸ਼ਾਹ ਨੇ ਖੋਜ ਕੀਤੀ ਹੈ ਅਤੇ ਜਿਹੜਾ ਗਿਆਨ ਵਿਗਿਆਨ ਸਾਨੂੰ ਦੱਸਿਆ, ਉਹਨਾਂ ਨੇ ਬੜੀ ਇਹਦੇ ਉੱਤੇ ਖੋਜ ਕਰਕੇ ਤਾਂ ਹੀ ਕਿਹਾ ਵੀ ਇੱਕ ਬੰਦੇ ਵਿੱਚ 125,000 ਆਦਮੀ ਜਿੰਨੀ ਸ਼ਕਤੀ ਹੈ, ਤਾਣ ਹੈ, ਜੇ ਕੋਈ ਪ੍ਰਗਟ ਕਰ ਲਵੇ ਤਾਂ। ਪਰ ਹੁਣ ਅਸੀਂ ਕਰੀਏ ਕਿ ਸਾਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਤੀਰ ਤਲਵਾਰਾਂ ਤੋਂ ਬਿਨਾਂ ਹੋਰ ਨਹੀਂ ਕੁਝ ਦਿਸਦਾ। ਇਹ ਸਾਡੀ ਇੱਕ ਤਰਾਸ ਦੀ ਹੈ ਕਿ ਅਸੀਂ ਸਿੱਖ ਧਰਮ ਨੂੰ ਜੰਗਜੂ ਕੇਵਲ ਪੇਸ਼ ਕਰ ਦਿੱਤਾ ਸੰਸਾਰ ਵਿੱਚ। ਹੈ ਤਾਂ ਇਹ ਗੱਲ ਬਿਲਕੁਲ ਠੀਕ ਹੈ ਕਿ ਗੁਰੂ ਸਾਹਿਬ ਨੇ ਸ਼ਸਤਰ ਫੜੇ ਨੇ, ਜੰਗ ਕੀਤੇ, ਸਾਨੂੰ ਇਹ ਉਪਦੇਸ਼ ਦਿੱਤਾ, ਪਰ ਕੀ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਲਗਾਤਾਰ ਜੰਗ ਕੀਤੇ? ਉਹ ਤਾਂ ਥੋੜ੍ਹਾ ਸਮਾਂ ਰਹੇ ਨਾ, ਲੋੜ ਪਈ ਤਾਂ ਜੰਗ ਕੀਤੇ, ਜਾਂ ਦਿਨ ਰਾਤ ਉਹਨਾਂ ਦੇ ਵਿੱਚ ਇਹ ਰਹਿੰਦਾ ਸੀ। ਉਹਨਾਂ ਦਾ ਜਿਹੜਾ ਇਹ ਜ਼ਰੂਰੀ ਹਿੱਸਾ ਸੀ ਕਿ ਲੋੜ ਵੇਲੇ ਤਲਵਾਰ ਫੜਨੀ, ਅਸੀਂ ਉਹਨੂੰ ਸੰਸਾਰ ਦੇ ਸਾਹਮਣੇ ਇਸ ਤਰ੍ਹਾਂ ਪੇਸ਼ ਕਰ ਦਿੱਤਾ ਤਾਂ ਲੋਕਾਂ ਦੀ ਨਜ਼ਰ ਵਿੱਚ ਇਹ ਦਿਖਾਇਆ ਗਿਆ ਹੈ ਕਿ ਸਿੱਖ ਧਰਮ ਇੱਕ ਇਮੋਸ਼ਨਲ ਜੋਸ਼ੀਲਾ ਧਰਮ ਹੈ ਸਿਰਫ, ਤਾਂ ਜਿਹੜੇ ਲੋਕ ਦੂਸਰੇ ਧਰਮਾਂ ਦੇ ਕਿਸ ਨਜ਼ਰ ਨਾਲ ਦੇਖਦੇ ਨੇ ਵੀ ਇਹ ਇੱਕ ਲੜਾਕੂ ਧਰਮ ਹੈ। ਸੱਚਾਈ ਕੀ ਸੀ? ਜਿੱਥੇ ਗੁਰੂ ਗੋਬਿੰਦ ਸਿੰਘ ਨੇ ਜੋਸ਼ ਪੈਦਾ ਕੀਤਾ, ਜੰਗੀ ਬਿਰਤੀ ਪੈਦਾ ਕੀਤੀ, ਸ਼ਸਤਰ ਫੜਾਏ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਉਹਦੇ ਨਾਲ ਨਾਲ ਨਾਮ ਦੀ ਗੱਲ ਕੀਤੀ, ਉੱਚੇ ਜੀਵਨ ਦੀ ਗੱਲ ਕੀਤੀ, ਸਿੱਧੇ ਜੀਵਨ ਦੀ ਗੱਲ ਕੀਤੀ। ਜਿੱਦਣ ਅਸੀਂ ਉਹ ਚੀਜ਼ ਨਾਲ ਲੈ ਕੇ ਤੁਰੇ, ਸਾਨੂੰ ਸਿੱਖੀ ਦੀ ਸਮਝ ਆ ਜਾਏਗੀ, ਸਾਨੂੰ ਪਤਾ ਲੱਗ ਜਾਏਗਾ ਸਿੱਖੀ ਕੀ ਹੈ। ਤਾਂ ਫਿਰ ਇਹ ਝਗੜੇ, ਇਹ ਲੜਾਈਆਂ, ਤੁਸੀਂ ਵੇਖੋਗੇ ਜਿਸ ਥਾਂ ਤੇ ਲੜਾਈ ਮਿਟਦੀ ਉੱਥੇ ਸਭ ਤੋਂ ਜ਼ਿਆਦਾ ਲੜਾਈ। ਸਿਆਣਿਆਂ ਦਾ ਇੱਕ ਤਜਰਬਾ ਹੈ, ਉਹ ਕਹਿੰਦੇ ਨੇ ਵੀ ਅੱਜ ਤੋਂ 100-150-200 ਸਾਲ ਪਹਿਲਾਂ, ਜਾਂ 100 ਸਾਲ ਪਹਿਲਾਂ ਹੀ ਲੈ ਲਈਏ, ਧਾਰਮਿਕ ਸਥਾਨਾਂ ਤੇ ਗੁਰਦੁਆਰਿਆਂ ਵਿੱਚ ਆ ਕੇ ਝਗੜੇ ਖਤਮ ਹੁੰਦੇ ਸਨ, ਖਾਤਮਾ ਹੋ ਜਾਂਦਾ ਸੀ। ਬਾਹਰ ਲੋਕ ਲੜਦੇ ਸਨ, ਗੁਰੂ ਘਰ ਵਿੱਚ ਆ ਕੇ ਝਗੜੇ ਖਤਮ ਹੁੰਦੇ ਸਨ। ਹੁਣ ਸਥਿਤੀ ਇਹ ਹੈ ਵੀ ਇੱਥੋਂ ਝਗੜੇ ਸ਼ੁਰੂ ਹੁੰਦੇ ਨੇ, ਲੜਾਈ ਇੱਥੋਂ ਸ਼ੁਰੂ ਹੁੰਦੀ ਹੈ। ਪ੍ਰਧਾਨ ਕਿੰਨੇ ਬਣਨਾ ਹੈ, ਪ੍ਰਬੰਧ ਕਿੰਨੇ ਕਰਨਾ ਹੈ। ਪਹਿਲਾਂ ਇੱਥੇ ਆ ਕੇ ਲੜਾਈ ਮਿਟਦੀ ਸੀ, ਹੁਣ ਲੜਾਈ ਇੱਥੋਂ ਸ਼ੁਰੂ ਹੁੰਦੀ, ਆਰੰਭਤਾ ਇੱਥੋਂ ਹੁੰਦੀ ਹੈ। ਜਿੰਨੇ ਕੋਈ ਰਾਜਨੀਤੀ ਦੀ ਕੁਰਸੀ ਤੇ ਵੀ ਬਹਿਣਾ, ਉਹਨੂੰ ਪਤਾ ਪਹਿਲਾਂ ਇੱਥੇ ਲੜਾਈ ਹੋਏਗੀ ਤਾਂ ਮੈਨੂੰ ਲਾਭ ਮਿਲੇਗਾ। ਤਾਂ ਇਹ ਸਾਨੂੰ ਆਪਣੇ ਜੀਵਨ ਦੇ ਵਿੱਚ ਕਿਤੇ ਆਪਣੇ ਮੰਜੇ ਥੱਲੇ, ਜਿਵੇਂ ਕਹਿੰਦੇ, ਸੋਟਾ ਮਾਰਨਾ ਚਾਹੀਦਾ ਵੀ ਕਿਤੇ ਜੋ ਕੁਝ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸੀ, ਜਿਹੜਾ ਸਿਧਾਂਤ ਦਿੱਤਾ ਸੀ, ਕਿਤੇ ਅਸੀਂ ਉਹਦੇ ਵਿੱਚ ਕੋਈ ਕੱਟ ਵੱਢ ਤਾਂ ਨਹੀਂ ਕਰ ਦਿੱਤੀ। ਉਹਨਾਂ ਨੇ ਕਿਹਾ ਸੀ ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ। ਖਾਲਸਾ ਕਿਹਨੂੰ ਕਹਿੰਦੇ ਨੇ? ਜੋਸ਼ ਇੱਕ ਦਵਾਈ ਸੀ, ਸ਼ਸਤਰ ਇੱਕ ਦਵਾਈ ਸੀ, ਗੁਰੂ ਸਾਹਿਬ ਨੇ ਦਿੱਤੀ, ਪਰ ਸ਼ਾਇਦ ਅਸੀਂ ਉਸ ਦਵਾਈ ਦਾ ਇਸਤੇਮਾਲ ਜ਼ਿਆਦਾ ਕਰ ਲਿਆ ਅਤੇ ਖੁਰਾਕ ਉਹਦੇ ਨਾਲ ਖਾਧੀ ਨਹੀਂ। ਸ਼ਸਤਰ ਰੱਖ ਲੈ ਕੋਲ, ਹੋਰ ਸਾਰਾ ਕੁਝ ਕਰ ਲਿਆ, ਪਰ ਵਿੱਚੋਂ ਉਹਦੇ ਉਹ ਸ਼ਬਦ ਨਿਕਲ ਗਿਆ, ਨਾਮ ਨਿਕਲ ਗਿਆ, ਤਾਂ ਉਹਨੇ ਫਿਰ ਗਲਤ ਅਸਰ ਪਾਇਆ ਸਾਡੇ ਜੀਵਨ 'ਤੇ, ਕ੍ਰੋਧੀ ਕਰ ਦਿੱਤਾ, ਝਗੜਿਆਂ ਵਾਲੇ ਸੁਭਾਅ ਬਣਾ ਦਿੱਤੇ, ਇੱਕ ਦੂਜੇ ਦਾ ਵਿਰੋਧ ਕਰਨ ਦੀਆਂ ਬਿਰਤੀਆਂ ਪੈਦਾ ਹੋ ਗਈਆਂ, ਵਾਦ ਵਿਵਾਦ ਬਣਾ ਦਿੱਤੇ। ਕਿਉਂ? ਅਸੀਂ ਜੜ੍ਹ ਤੋਂ ਦੂਰ ਚਲੇ ਗਏ। ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ। ਤਾਂ ਗੁਰੂ ਸਾਹਿਬ ਦੀ ਇੱਕ ਇਹ ਵੀ ਖੋਜ ਸੀ ਕਿ ਸਵਾ ਲਾਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਇੱਥੇ ਸਵਾ ਲੱਖ ਨਾਲ ਲੜਾਉਣ ਦੇ ਅਰਥ ਇੱਕ ਤਾਂ ਬਾਹਰੀ ਤੌਰ 'ਤੇ ਨੇ, ਪਰ ਇੱਥੇ ਸਵਾ ਲੱਖ ਦੇ ਨਾਲ ਲੜਾਉਣ ਦੇ ਅਰਥ ਨੇ ਕਿ ਜਿਹੜਾ ਸਿਧਾਂਤ, ਜਿਹੜੀ ਗੁਰਮਤ, ਗੁਰਸਿੱਖੀ ਮੈਂ ਆਪਣੇ ਸਿੱਖ ਵਿੱਚ ਪਾਵਾਂਗਾ, ਜੇ ਸਮਾਜ ਦੇ ਵਿੱਚ, ਉਹਦੇ ਰਿਸ਼ਤੇਦਾਰਾਂ ਦੇ ਵਿੱਚ, ਉਹਦੇ ਫੀਲਡ ਵਿੱਚ ਜਿੱਥੇ ਉਹ ਵਿਚਰਦਾ ਹੈ, ਉਹਦੀ ਫੈਕਟਰੀ ਵਿੱਚ, ਉਹਦੇ ਆਲੇ ਦੁਆਲੇ ਜੇ 125,000 ਬੰਦਾ ਵੀ ਉਹਨੂੰ ਮਜਬੂਰ ਕਰੇ ਵੀ ਤੂੰ ਸਿੱਖੀ ਛੱਡ ਦੇ, ਆਹ ਵੇਖ ਅਸੀਂ 125,000 ਸਿੱਖੀ ਤੋਂ ਬਿਨਾਂ ਜਿਉਂ ਰਹੇ ਹਾਂ, ਤਾਂ ਉਹਦੇ ਮਨ ਦੇ ਉੱਤੇ ਉਹਨਾਂ ਦਾ 1% ਵੀ ਪ੍ਰਭਾਵ ਨਾ ਪਵੇ। ਉਹਨੂੰ ਕਹਿੰਦੇ 125,000 ਨਾਲ ਲੜਨਾ। ਜ਼ਰੂਰੀ ਨਾ ਸਮਝਣਾ ਵੀ ਤਲਵਾਰ ਫੜ ਕੇ ਲੜਨਾ, ਇੱਥੇ ਵੀ ਤਾਂ ਲੜ ਸਕਦੇ ਹਾਂ, ਲੜਨ ਦੇ ਕਈ ਤਰੀਕੇ ਨੇ। ਸਮਾਜ ਕੀ ਕਰ ਰਿਹਾ ਹੈ? ਅਸੀਂ ਕਹਿੰਦੇ ਹਾਂ ਜੀ ਕੀ ਕਰੀਏ, ਗੁਰਦੁਆਰੇ ਵਿੱਚ ਤਾਂ ਕਹਿੰਦੇ ਨੇ ਇਸ ਤਰ੍ਹਾਂ, ਪਰ ਹੁਣ ਇੱਧਰ ਸਮਾਜ ਵਿੱਚ ਇਸ ਤਰ੍ਹਾਂ ਚੱਲ ਰਿਹਾ? ਕਿੰਨੇ ਕੁ ਆਦਮੀ ਨੇ ਸਮਾਜ ਦੇ, ਕਿੰਨੇ ਕੁ ਆਦਮੀ ਨੇ ਰਿਸ਼ਤੇਦਾਰਾਂ ਦੇ? 200-400 ਹਜ਼ਾਰ, 4,000 ਹੋਣਗੇ, 10,000 ਹੋਵੇਗਾ, ਪਰ ਗੁਰੂ ਨੇ ਤੇ ਕਿਹਾ ਭਾਵੇਂ 125,000 ਬੰਦਾ ਦੂਸਰੇ ਪਾਸੇ ਖੜਾ ਹੋ ਜਾਏ, ਤੂੰ ਆਪਣਾ ਰਾਹ ਨਹੀਂ ਤਿਆਗਣਾ, ਆਪਣਾ ਰਸਤਾ ਨਹੀਂ ਛੱਡਣਾ। ਤਾਂ 125,000 ਨਾਲ ਲੜਨ ਦਾ ਅਜੇ ਵੀ ਕੰਸੈਪਟ ਚੱਲਦਾ ਹੈ ਹਰ ਇੱਕ ਸਿੱਖ ਦੇ ਜੀਵਨ ਵਿੱਚ, ਵੱਖਰੀ ਗੱਲ, ਅਸੀਂ ਉਹਨੂੰ ਕੇਵਲ ਲੜਾਈ ਤੱਕ ਸੀਮਤ ਕਰ ਦਿੱਤਾ। ਉਹਨੂੰ ਕਿਹਾ ਵੀ ਖਾਲਸਾ ਸੋ ਜੋ ਕਰੈ ਨਿਤ ਜੰਗ। ਖਾਲਸਾ ਕਿਸ ਨੂੰ ਕਹਿੰਦੇ? ਜੋ ਨਿਤ ਜੰਗ ਕਰਦਾ। ਤੇ ਇਸ ਤਰ੍ਹਾਂ ਦਾ ਤੇ ਕੋਈ ਤਰੀਕਾ ਨਹੀਂ ਵੀ ਨਿਤ ਸਿੱਖ ਜਿਹੜਾ ਤਲਵਾਰ ਫੜ ਕੇ ਸਵੇਰੇ ਗੁਆਂਢੀ ਨੂੰ ਆਵਾਜ਼ ਦੇ ਵੀ ਆ ਮੈਂ ਖਾਲਸਾ ਤਾਂ ਬਣਨਾ ਜੇ ਡਾਂਗੋ ਡਾਂਗੀ ਹੋਵਾਂਗੇ, ਤੇ ਇਸ ਤਰ੍ਹਾਂ ਦੀ ਗੱਲ ਤਾਂ ਹੈ ਨਹੀਂ। ਉਹ ਤਾਂ ਕਦੀ ਕਦੀ ਹੋਇਆ ਨਾ। ਜੇ ਗੁਰੂ ਸਾਹਿਬ ਦਾ ਜੀਵਨ ਵੀ ਪੜ੍ਹੀਏ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਵਿੱਚ 4 ਵਾਰੀ ਜੰਗ ਹੋਇਆ, ਹਫ਼ਤੇ ਦਾ ਹੋਏਗਾ, 10 ਦਿਨ ਦਾ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ 14 ਲੜਾਈਆਂ ਹੋਈਆਂ। ਸਿੱਖ ਜਗਤ ਵਿੱਚ 2 ਵੱਡੇ ਘੱਲੂਕਾਰੇ ਹੋਏ, 3 ਹੋ ਗਏ ਬਾਅਦ ਵਿੱਚ ਹੋਇਆ। ਤਾਂ ਉਹ ਜਿਹੜੀ ਨਿਤ ਜੰਗ ਕਰਨ ਦੀ ਗੱਲ ਉਹ ਕਾਹਦੇ ਵਾਸਤੇ ਹੈ? ਉਹ ਨਿਤ ਜੰਗ ਕਰਨ ਦੀ ਗੱਲ ਹੈ ਕਿ ਜੋ ਕੁਝ ਤੈਨੂੰ ਗੁਰਮਤ ਕਹੀ ਹੈ ਗੁਰੂ ਨੇ, ਗੁਰਸਿੱਖੀ ਕਹੀ ਹੈ, ਜੇ ਸੰਸਾਰ ਤੇ ਸਮਾਜ ਉਹਦੇ ਵਿਰੋਧ ਵਿੱਚ ਚੱਲ ਰਿਹਾ ਤੂੰ ਆਪਣੇ ਰਾਹ ਤੇ ਤੁਰਨਾ, ਸਮਾਜ ਦੇ ਪ੍ਰਭਾਵ ਥੱਲੇ ਨਹੀਂ ਆਉਣਾ, ਸਮਾਜ ਤੋਂ ਉੱਚੇ ਰਹਿਣਾ, ਗੁਰੂ ਨੂੰ ਚੇਤੇ ਰੱਖਣਾ। ਇਹ ਨਹੀਂ ਕਿ ਸਮਾਜ ਵਿੱਚ ਪ੍ਰਚਲਿਤ ਹੈ ਜੀ ਸ਼ਨੀਵਾਰ ਛੋਲੇ ਦੇ ਕੇ ਆਉਣੇ ਨੇ ਗੁਰਦੁਆਰੇ ਵਿੱਚ, ਵੱਡੇ ਵੱਡੇ ਗੁਰਦੁਆਰਿਆਂ ਵਿੱਚ ਚੱਲਦੇ ਨੇ, ਸ਼ਨੀਵਾਰ ਛੋਲਿਆਂ ਦਾ ਲੰਗਰ ਹੈ, ਮੰਗਲਵਾਰ ਮਸਰਾਂ ਦੀ ਦਾਲ ਦੇ ਕੇ ਆਉਣੀ ਹੈ, ਇਹ ਧਾਗਾ ਇੱਧਰ ਦਾ ਬੰਨਣਾ ਹੈ, ਇਹ ਇਸ ਤਰ੍ਹਾਂ ਕਰਨਾ ਹੈ, ਇਹ ਸਮਾਜ ਨੇ ਕੀਤਾ ਹੈ ਨਾ, ਇਹ ਜਿਉਂ ਇੱਧਰ ਦੇ ਰੱਖਣੇ ਨੇ। ਤਾਂ ਇਹ ਨੇ ਸਮਾਜ ਦੀਆਂ ਰੀਤਾਂ, ਬਾਹਰੋਂ ਘਸੋੜੀਆਂ ਗਈਆਂ, ਇਹ ਵਰਤ ਰੱਖਣਾ, ਇਹ ਸਭ ਕੁਝ ਬਾਹਰੋਂ ਘਸੋੜਿਆ ਗਿਆ, ਸਿੱਖੀ ਵਿੱਚ ਪਾਇਆ ਗਿਆ। ਸੱਚ ਇਹ ਹੈ ਕਿ ਇਸ ਵਕਤ ਕਿਸੇ ਵੀ ਕੌਮ ਨੂੰ ਕਮਜ਼ੋਰ ਕਰਨ ਦੇ ਤਰੀਕੇ ਹੁਣ ਵਿਰੋਧੀਆਂ ਨੇ ਬਦਲੇ ਹੋਏ ਨੇ, ਪਰ ਅਸੀਂ ਉਹੀ ਰੱਖਿਆ ਹੈ। ਤੁਸੀਂ ਵੇਖੋਗੇ ਪੰਜਾਬ ਦੇ ਵਿੱਚ ਵੱਡੇ ਵੱਡੇ ਸਾਈਨ ਬੋਰਡ ਸ਼ਰਾਬ ਦੇ ਠੇਕਿਆਂ ਦੇ ਅੱਗੇ ਦੀਵਾਰਾਂ 'ਤੇ, ਇਹ ਬੜੀ ਤਰੀਕੇ ਦੇ ਨਾਲ ਇੱਥੋਂ ਦੇ ਆਦਮੀ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜਨਾ, ਦੂਰ ਕਰਨਾ। ਇਸ ਤਰ੍ਹਾਂ ਦੇ ਫਿਰ ਇਸ ਤਰ੍ਹਾਂ ਦੇ ਡੇਰੇ ਵੀ ਬਣਾਏ ਗਏ ਇਸ ਢੰਗ ਦੇ ਵਾਸਤੇ। ਉਹਦਾ ਪ੍ਰਯੋਜਨ ਸਾਰੇ ਕੁਝ ਦਾ ਇਹ ਹੈ कि गुरु ग्रंथ साहब एक शक्तिशाली गुरु ने दुनिया दे सब तो पावरफुल। जे कुछ लोग गुरु ग्रंथ साहब के बहुते नेड़े चले गए तो उन्हां विच भी शक्ति आएगी, उन्हां विच ईमानदारी आएगी, जीवन आएगा। तो फिर जेड़े झूठ फरेब वाले लोग ने उन्होंने इत्थे जिउणा औखा हो जाएगा। इस करके तोड़न दे तरीके ने बड़े बरीक जिन्हां दी समझ नहीं आउंदी। जतन सी ना सच जाणो, गुरु अर्जन देव सच्चे पातशाह जी की शहादत का होर कोई कारण नहीं सी। वो सारे कारण छोटे सन, भी चंदू की लड़की का रिश्ता नहीं लैना कारण है सी, पर छोटा जिहा सी। जां गुरु साहब ने खुसरो की इमदाद की, छोटा जिहा कारण सी। होर भी छोटिया छोटिया तोहमतां लाइया गई, पर जिहड़ी एक बिल्कुल सच्ची गल सी वह प्रगट नहीं की गई, जिहदे करके गुरु अर्जन देव जी की शहादत होई। वो कारण इतिहास उहदे विच बोल के दस रहा। वो कारण सी कि गुरु ग्रंथ साहब जी का प्रकाश करना, इहदे करके शहादत होई सी। लिखिया नहीं होया इतिहास विच, पर कारण सब तो वड्डा ही यह है। ते तुसी इहदा मुलांकण करके वेख लेना भी गुरु अर्जन देव जी की किन्नी उम्र हुई। पहला नहीं शहादत हुई, शहादत उदों हुई सन 1604 विच प्रकाश होया हरिमंदर साहब विच, ते दो साल बाद शहादत हो गई। सिर्फ दो साल पए, वह भी दो साल तां पै गए भी सरकार वालों विरोधियों वालों गुरु ग्रंथ साहब जी का सर्वेखण करना सी भी इहदे विच की है। जदों दो साल विच उन्होंने वेख लिया ते वेख्या दे विच ते बड़ी तेज दवाई है, बड़ी सच्चाई है। इहदे विच जिहड़ी जीवन की रूपरेखा दित्ती गई है गुरु ग्रंथ साहिब दे अंदर, जे इह आदमियां दे मन विच चली गई ते आ सब कुछ पलट देणगे। झूठ नूं इत्थे ठहरना औखा हो जाएगा। इस इह कारण सी कि गुरु ग्रंथ साहिब जी दे प्रकाश तों ठीक दो साल बाद गुरु अर्जन देव जी की शहादत हो गई। अज भी उही कारण है, तरीके होर ने। यतन यह है भी गुरु ग्रंथ साहिब जी तो सिख नूं जां मनुख नूं कह लईए जां इंसान नूं, केवल सिखां दी कहानी नहीं, कोई भी बंदा गुरु ग्रंथ साहिब दे बहुता नेड़े ना आवे ते असीं भटक गए। विचार नाल नहीं जुड़े, विचार शक्तिशाली बनाउंदी है, विचारधारा बंदे नूं जगाउंदी है। ਤਾਂ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸਾਂ, ਹਜ਼ੂਰ ਨੇ ਬਚਨ ਕੀਤੇ ਜੇ ਕੋਈ ਉਸ ਨੂੰ ਗਾਉਂਦਾ ਹੈ ਤਾਣ ਨਾਲ ਤਾਂ ਉਸ ਨੂੰ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਇਸ ਪੰਕਤੀ ਦੇ ਅਰਥ ਨੇ ਜੇ ਉਹ ਤਾਕਤ ਮਿਲਣ ਤੋਂ ਬਾਅਦ ਉਹਦਾ ਧੰਨਵਾਦ ਕਰੇ ਤੇ ਇਹ ਭਗਤੀ ਦਾ ਰਸਤਾ ਬਣ ਜਾਂਦੀ ਹੈ। ਦੋ ਚੀਜ਼ਾਂ ਮੈਂ ਸ਼ੁਰੂ ਵਿੱਚ ਕਹੀਆਂ ਸਨ, ਇੱਕ ਰਾਹ ਦੇ ਉੱਤੇ ਤੁਰਨ ਵਾਲਾ। ਦੋ ਚੀਜ਼ਾਂ ਇਕੱਠੀਆਂ ਹੁੰਦੀਆਂ ਨਾ ਤਾਂ ਹੀ ਗੱਲ ਬਣਦੀ ਨਾ। ਹੁਣ ਜਿਵੇਂ ਇੱਕ ਸੜਕ ਹੈ, ਇੱਕ ਗੱਡੀ ਹੈ, ਦੋ ਚੀਜ਼ਾਂ ਇਕੱਠੀਆਂ ਹੋਈਆਂ। ਜੇ ਗੱਡੀ ਜਾਂ ਵਾਹਨ ਨਹੀਂ ਤਾਂ ਸੜਕ ਕੀ ਕਰੇਗੀ? ਤਾਂ ਇਹ ਜਿਹੜਾ ਗਾਵੇ ਕੋ ਤਾਣ, ਉਹਨੂੰ ਜਿਹੜਾ ਗਾਉਣਾ ਹੈ, ਜਿਹੜਾ ਉਹਦਾ ਸਿਮਰਨ ਕਰਨਾ ਹੈ, ਸ਼ਬਦ ਦਾ ਅਭਿਆਸ ਕਰਨਾ ਹੈ, ਬਾਣੀ ਪੜ੍ਹਨੀ ਹੈ, ਨਿਤਨੇਮ ਕਰਨਾ ਹੈ, ਜਦੋਂ ਇਹਨੂੰ ਕਰਾਂਗੇ ਨਾ ਤੇ ਸਾਡੇ ਕੋਲ ਇੱਕ ਤਰ੍ਹਾਂ ਸਿੱਧੇ ਲਫ਼ਜ਼ਾਂ ਵਿੱਚ ਕਵਾਂ ਵੀ ਸਵਾਰੀ ਮਿਲ ਜਾਏਗੀ ਸਾਨੂੰ, ਜਿਹਦੇ ਉੱਤੇ ਅਸੀਂ ਰੱਬ ਦੇ ਰਾਹ ਵੱਲ ਜਾਣਾ। ਵਾਹਨ ਮਿਲ ਜਾਏਗਾ ਜਿਹਦੇ ਉੱਤੇ ਬਹਿ ਕੇ ਅਸੀਂ ਯਾਤਰਾ ਕਰਨੀ ਉਹਦੇ ਘਰ ਵੱਲ। ਪਰ ਹੁਣ ਉਹ ਗੱਡੀ ਤਾਂ ਮਿਲ ਗਈ, ਵਾਹਨ ਤਾਂ ਮਿਲ ਗਿਆ, ਤੇ ਸੜਕ ਕਿੱਧਰ ਨੂੰ ਬਣਾਈਏ? ਸ਼ਕਤੀ ਮਿਲ ਗਈ, ਵਾਹਨ ਮਿਲ ਗਿਆ ਤੁਰਨ ਵਾਸਤੇ, ਮਨ ਕਰ ਬੈਲ, ਬੈਲ ਮਿਲ ਗਿਆ। ਬੈਲ ਦੇ ਅਰਥ ਨੇ ਬਲਦ, ਜਿਹਦੇ ਉੱਤੇ ਬਹਿ ਕੇ ਤੁਰੀਦਾ ਹੈ। ਹੁਣ ਰਾਹ ਵੀ ਤੇ ਚਾਹੀਦਾ ਨਾ, ਬੈਲ ਤਾਂ ਮਿਲ ਗਿਆ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਸ਼ਕਤੀ ਮਿਲ ਗਈ ਅਭਿਆਸ ਦੁਆਰਾ, ਨਾਮ ਜਪਣ ਦੁਆਰਾ। ਹੁਣ ਰਾਹ ਚਾਹੀਦਾ, ਉਹ ਕਿਹੜਾ? ਹੁਣ ਇਹ ਜਿਹੜੀ ਸ਼ਕਤੀ ਮਿਲੀ ਹੈ ਇਹਦਾ ਧੰਨਵਾਦ ਕਰ, ਇਹਦਾ ਸ਼ੁਕਰਾਨਾ ਕਰ, ਇਹਦੀ ਅਰਦਾਸ ਕਰ। ਇਹ ਅਰਦਾਸ ਹੀ ਰਾਹ ਬਣ ਜਾਏਗੀ। ਹੁਣ ਰਾਹ ਵੀ ਮਿਲ ਗਿਆ, ਤੇ ਤੁਰਨ ਵਾਲਾ ਵੀ ਆ ਗਿਆ, ਸ਼ਕਤੀ ਵੀ ਮਿਲ ਗਈ ਤੇ ਰਸਤਾ ਵੀ ਮਿਲ ਗਿਆ। ਫਿਰ ਉਹ ਰਸਤਾ ਜਿਹੜਾ ਹੈ ਕੰਮ ਆਉਣ ਵਾਲਾ ਹੈ, ਕੰਮ ਦਿੰਦਾ ਹੈ। ਆਓ ਇੱਕ ਦੋ ਮਿੰਟ ਵਾਸਤੇ ਸ਼ਬਦ ਨਾਲ ਜੁੜੀਏ ਸਾਰਿਆਂ ਨੇ, ਉਹਨਾਂ ਸਮਾਂ ਕਿਰਪਾ ਕਰਨੀ। ਵਾਹਿਗੁਰੂ 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 ਤਾਂ ਇਹ ਦੋ ਚੀਜ਼ਾਂ ਗਾਵੇ ਕੋ ਤਾਣ। ਜੇ ਕੋਈ ਬੰਦਾ ਉਹਨੂੰ ਇਕਾਗਰਤਾ ਨਾਲ ਜੀਵਨ ਦੀ ਸਾਰੀ ਸ਼ਕਤੀ ਲਾ ਕੇ ਗਾਉਂਦਾ ਹੈ, ਭਗਤੀ ਕਰਦਾ ਹੋਵੇ, ਉਹਦੇ ਘਰ ਵਿੱਚ ਪੈਦਾ ਹੋ ਜਾਂਦਾ ਕਿ ਕਿਸੇ ਤਾਣ ਸ਼ਕਤੀ ਪੈਦਾ ਹੋ ਜਾਂਦੀ। ਪਰ ਜੇ ਉਹ ਸ਼ਕਤੀ ਮਿਲੀ ਤੇ ਉਹਦਾ ਸ਼ੁਕਰਾਨਾ ਨਾ ਕੀਤਾ, ਸ਼ਕਤੀ ਮਿਲ ਜਾਏਗੀ, ਰਾਹ ਨਹੀਂ ਮਿਲੇਗਾ, ਨਹੀਂ ਮਿਲਦਾ ਬਹੁਤਿਆਂ ਨੂੰ। ਜਪ ਲਿਆ, ਘਾਲਣਾ ਕਰ ਲਈ, ਪਰ ਹੁਣ ਉਹਦਾ ਕੋਈ ਸ਼ੁਕਰਾਨਾ ਨਹੀਂ। ਜਿਹਨੇ ਦਿੱਤੀ ਹੈ ਉਹਦੀ ਨਹੀਂ ਸਮਝਦੇ, ਅਸੀਂ ਆਪਣੀਆਂ ਮਾਲਾਂ 'ਤੇ ਆਧਾਰਿਤ ਹੋ ਜਾਂਦੇ ਹਾਂ, ਆਪਣੀ ਸੇਵਾ ਨੂੰ ਗਿਣ ਕੇ ਲਿਖ ਲੈਂਦੇ ਹਾਂ, ਇੰਨੇ ਸਾਲ ਕੀਤੀ ਸੀ ਸੇਵਾ ਅਤੇ ਇੰਨਾ ਕੁਝ ਮਿਲ ਗਿਆ, ਹੁਣ ਰਾਹ ਨਹੀਂ ਮਿਲੇਗਾ, ਫਿਰ ਉੱਥੇ ਰੁਕ ਗਿਆ। ਤਾਂ ਜਿਨ੍ਹਾਂ ਨੇ ਕਰਕੇ ਉਹਨੂੰ ਸੌਂਪ ਦਿੱਤਾ, ਜਿਨ੍ਹਾਂ ਨੇ ਇਸ ਪੰਕਤੀ ਨੂੰ ਜੀਵਨ ਦਾ ਆਧਾਰ ਬਣਾ ਲਿਆ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਾ ਮੇਰਾ, ਜਾਂ ਇਹ ਪੰਕਤੀ ਆਧਾਰ ਬਣਾ ਲਈ ਕਿ ਆਪ ਜਪਾਏ ਜਪੈ ਸੋ ਨਾਓ, ਆਪ ਗਵਾਏ ਸੋ ਹਰ ਗੁਣ ਗਾਓ, ਇਹ ਤੂੰ ਹੀ ਕਰਾਇਆ ਸਾਰਾ ਕੁਝ। ਤਾਂ ਹੀ ਜਿਹੜੀ ਵੀ ਬਾਣੀ ਰਚੀ ਗੁਰੂ ਸਾਹਿਬ ਨੇ ਉੱਤੇ ਤੁਸਾਂ ਅਰਥ ਸਰਵਣ ਕੀਤੇ ਨੇ, ਸਾਰਿਆਂ ਦੇ ਉੱਤੇ ਇੱਕ ਲਫ਼ਜ਼ ਜ਼ਰੂਰ ਆਇਆ, ਪ੍ਰਸਾਦ, ਗੁਰਪ੍ਰਸਾਦ, ਕਿਰਪਾ, ਕਿਰਪਾ ਨਾਲ ਹੋਇਆ ਸਭ ਕੁਝ। ਕਿਉਂਕਿ ਜੇ ਇੱਥੇ ਆ ਕੇ ਆਦਮੀ ਅਧਿਕਾਰੀ ਬਣ ਗਿਆ, ਇਹ ਮੇਰਾ ਹੈ, ਮੈਂ ਕੀਤਾ ਹੈ, ਮੇਰੀ ਘਾਲਣਾ ਸੀ, ਤਾਂ ਉੱਥੇ ਸ਼ਕਤੀ ਜ਼ਰੂਰ ਉਹਦੇ ਕੋਲ ਰਹੇਗੀ, ਵਰ ਸਰਾਪ ਵੀ ਦੇ ਲਏਗਾ ਥੋੜ੍ਹੇ ਜਿਹਾ, ਕੋਈ ਵੱਡੀ ਗੱਲ ਨਹੀਂ ਹੈ। ਵਰ ਸਰਾਪ ਚੱਲ ਜਾਣਗੇ, ਚੱਲਦੇ ਨੇ, ਤੇ ਜਿਨ੍ਹਾਂ ਨੂੰ ਵਰ ਸਰਾਫ ਮਿਲਦੇ ਨੇ, ਜਿਨ੍ਹਾਂ ਨੂੰ ਵਰ ਮਿਲ ਜਾਂਦੇ, ਜਿਨ੍ਹਾਂ ਦੇ ਕੰਮ ਹੋ ਜਾਂਦੇ ਨੇ, ਉਹ ਕਹਿੰਦੇ ਨੇ ਜੀ ਆਪ ਜੀ ਬੜੇ ਮਹਾਨ ਪੁਰਸ਼ ਹੋ, ਤੇ ਜਿਹੜਾ ਉਹ ਵਰ ਸਰਾਫ ਦੇ ਰਿਹਾ ਉਹ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦਾ ਵੀ ਹੁਣ ਤਾਂ ਮੈਂ ਬਸ ਹੋ ਗਿਆ ਪੂਰਾ, ਮੈਂ ਗੱਲ ਕਹੀ ਸੀ ਇਸ ਤਰ੍ਹਾਂ ਹੋ ਗਈ। ਇਸ ਤਰ੍ਹਾਂ ਤਾਂ ਹੋ ਹੀ ਜਾਏਗਾ, ਕਿਉਂਕਿ ਸ਼ਬਦ ਵਿੱਚ ਸ਼ਕਤੀ ਹੈ ਨਾ। ਪਰ ਭਟਕਾ ਦਿੱਤਾ ਲੋਕਾਂ ਨੇ, ਉੱਥੇ ਹੀ ਰਸਤੇ ਵਿੱਚ ਰੋਕ ਦਿੱਤਾ, ਹੁਣ ਉਸ ਰਸ ਵਿੱਚ ਜੀਵਨ ਚੱਲਣਾ ਸ਼ੁਰੂ ਹੋ ਗਿਆ। ਤਾਂ ਸਤਿਗੁਰੂ ਨੇ ਬਚਨ ਕੀਤੇ, ਜਦੋਂ ਤਾਕਤ ਆਵੇ ਤਾਂ ਉਹਦਾ ਤਰੀਕਾ ਕੀ ਪਹੁੰਚਾਉਣ ਦਾ, ਜਦੋਂ ਤੂੰ ਕੁਝ ਧਰਮ ਦਾ ਕੰਮ ਕਰੇ ਉਹਨੂੰ ਆਪਣੇ ਉਹ ਤੇਰੇ ਕੋਲ ਰਵੇ, ਤੇਰਾ ਭਾਂਡਾ ਭਰਿਆ ਜਾਏ ਉਹਦੇ ਨਾਲ, ਉਹਨੂੰ ਬਚਾਉਣ ਦਾ ਕੀ ਤਰੀਕਾ ਹੈ? ਬਸ ਇੱਕੋ ਤਰੀਕਾ, ਜਦੋਂ ਤੂੰ ਕੀਤਾ ਬਾਅਦ ਵਿੱਚ ਭੁੱਲ ਜਾਏ ਵੀ ਮੈਂ ਇੰਨਾ ਕੁਝ ਕੀਤਾ। ਕਰੀ ਜ਼ਰੂਰ, ਕਰਨ ਤੋਂ ਬਿਨਾਂ ਨਹੀਂ ਹੋਣਾ। ਕੋਈ ਧਰਮ ਇਸ ਤਰ੍ਹਾਂ ਦਾ ਨਹੀਂ ਜਿੱਥੇ ਮਿਹਨਤ ਤੋਂ ਬਿਨਾਂ ਕੁਝ ਮਿਲਦਾ ਹੋਵੇ, ਕਿਤੇ ਨਹੀਂ ਹੈ। ਆਦਮੀ ਨੂੰ ਕਰਨੀ ਪਏਗੀ ਮਿਹਨਤ, ਪਰ ਜੇ ਉਹਨੇ ਮਿਹਨਤ ਕਰਕੇ ਇਹ ਛੱਡ ਦਿੱਤਾ ਕਿ ਤੂੰ ਹੀ ਕਰਾਇਆ ਹੈ ਜਾਂ ਤੂੰ ਹੀ ਕੀਤਾ ਹੈ, ਇਹ ਕਰਾਇਆ ਸ਼ਬਦ ਵੀ ਥੋੜ੍ਹਾ ਜਿਹਾ ਵਿੱਚ ਬੰਦਾ ਲੱਤ ਅੜਾਉਂਦਾ ਹੈ, ਧਿਆਨ ਦਿਓ ਵੀ ਕਰਾਇਆ ਤੂੰ, ਕਰਾਇਆ ਤਾਂ ਤੂੰ ਪਰ ਕੀਤਾ ਤਾਂ ਮੈਂ ਹੀ ਨਾ, ਫਿਰ ਥੋੜ੍ਹਾ ਜਿਹਾ ਬਚ ਗਿਆ। ਇਹ ਟਾਈਫਾਈਡ ਹੈ ਹੰਕਾਰ ਜਿਹੜਾ ਛੱਡਦਾ ਨਹੀਂ ਜਾਣ ਆਦਮੀ ਦੀ, ਅੰਦਰ ਪਕੜ ਕੇ ਰੱਖਦਾ। ਤਾਂ ਗੁਰੂ ਸਾਹਿਬ ਨੇ ਗੱਲ ਹੀ ਮੁਕਾ ਦਿੱਤੀ, ਕਹਿਣ ਲੱਗੇ ਹਉ ਨਾ ਹੀ ਕਿਛ ਮੈਂ ਨਾ ਹੀ, ਨਾ ਮੇਰਾ ਸਰੀਰ ਨਾ ਮੈਂ ਕਰਨ ਵਾਲਾ, ਤੂੰ ਹੀ ਹੈ ਸਭ ਕੁਝ, ਤਾਂ ਜਦੋਂ ਇਹ ਭਾਵਨਾ ਬਣਦੀ ਹੈ ਫਿਰ ਥੋੜ੍ਹਾ ਕੀਤਾ ਹੋਇਆ ਵੀ ਜੀਵਨ ਦੇ ਅਕਾਊਂਟ ਵਿੱਚ ਜਮ੍ਹਾਂ ਹੋ ਜਾਂਦਾ, ਉਹਦਾ ਬਣ ਜਾਂਦਾ ਹੈ। ਛੱਡਣ ਦੀ ਦੇਰ ਹੈ, ਆਦਮੀ ਨੂੰ ਮਿਲਦਾ ਹੈ। ਰਾਹ ਹੀ ਇਸ ਤਰ੍ਹਾਂ ਦਾ, ਇਸ ਰਾਹ 'ਤੇ ਬਸ ਛੱਡਣਾ, ਜੇ ਪਾਉਣਾ ਤਾਂ ਛੱਡ ਦੇਣਾ ਚਾਹੀਦਾ, ਜੇ ਗਵਾਉਣਾ ਤਾਂ ਫੜ ਲੈਣਾ ਚਾਹੀਦਾ, ਦੋ ਹੀ ਚੀਜ਼ਾਂ ਨੇ। ਜੇ ਨਹੀਂ ਕੋਲ ਰੱਖਣਾ ਕੁਝ ਧਰਮ ਦਾ ਅੰਸ਼ ਤੇ ਫੜ ਲੈਣਾ ਚਾਹੀਦਾ ਆਪਣੇ ਆਪ ਦੇ ਕੀਤੇ ਹੋਏ ਕਰਮਾਂ ਨੂੰ, ਜੇ ਕੁਝ ਕੋਲ ਰੱਖਣਾ ਤਾਂ ਫਿਰ ਛੱਡ ਦੇਣਾ ਚਾਹੀਦਾ। ਗੁਰੂ ਸਾਹਿਬ ਨੇ ਤਾਂ ਹੀ, ਗੁਰੂ ਨਾਨਕ ਸਾਹਿਬ ਨੇ ਮੋਦੀਖਾਨੇ ਵਿੱਚ ਬੈਠਿਆਂ ਬੈਠਿਆਂ ਸੌਦਾ ਤੋਲਦਿਆਂ ਤੋਲਦਿਆਂ ਇੱਕ ਦਿਨ ਇੱਕ ਦੋ ਤਿੰਨ ਚਾਰ ਕਈ ਗੱਲ ਤਾਂ 11, 12, 13 ਤੱਕ ਆਏ ਤੇ ਬਿੰਦੀ ਲਾ ਦਿੱਤੀ, ਬਿੰਦੀ ਉਡਾ ਦਿੱਤੀ, ਉੱਤੋਂ 13 ਦਾ 13 ਬਣ ਗਿਆ। 13 ਸਾਰਾ ਦਿਨ 13-13 ਚੱਲਦਾ ਰਿਹਾ, ਗਾਉਂਦੇ ਰਹੇ ਉਸਨੂੰ, ਅੱਗੇ 14 ਕਿਹਾ ਹੀ ਨਹੀਂ, 13 ਤੇ ਗਿਣਤੀ ਖਤਮ ਹੋ ਗਈ। ਤਾਂ ਉੱਥੇ 13 ਦੇ ਅਰਥ ਕੀ ਸਨ, 13 ਦੇ ਭਾਵ, 13 ਦੇ ਭਾਵ ਕੀ ਸਨ? ਉਹ ਸਾਡੇ ਵਾਸਤੇ ਸਨ, ਉਹਨਾਂ ਵਾਸਤੇ ਨਹੀਂ ਸੀ। ਉਹ ਤਾਂ ਨਾਂ ਕਹਿੰਦੇ ਤਾਂ ਵੀ 13 ਹੀ ਸੀ। ਜੋ ਕੁਝ ਗੁਰੂ ਸਾਹਿਬ ਨੇ ਕੀਤਾ ਉਹਨਾਂ ਦੀ, ਉਸ ਕੰਮ ਦੀ ਜ਼ਰੂਰਤ ਗੁਰੂ ਸਾਹਿਬ ਨੂੰ ਨਹੀਂ ਸੀ, ਉਹ ਸਾਡੇ ਵਾਸਤੇ ਕਰਕੇ ਦਿਖਾਇਆ। ਪਰ ਇਹ ਗੱਲ ਪੱਕੀ, ਸਾਡੇ ਮੋਬਾਈਲ ਦਾ ਨੰਬਰ ਵੀ 13, ਸਾਡੀ ਗੱਡੀ ਦਾ ਨੰਬਰ ਵੀ 13, ਪਰ ਵੈਸੇ ਸਭ ਕੁਝ ਮੇਰਾ। ਆਦਮੀ ਨੇ ਉਹਨਾਂ ਬਾਹਰਲੀਆਂ ਚੀਜ਼ਾਂ ਨੂੰ ਫੜ ਲਿਆ ਨਾ, ਗੁਰੂ ਨੇ ਜਿਹੜਾ ਬਾਹਰੋਂ ਕੰਮ ਕੀਤਾ। ਅਸੀਂ ਕਿਹਾ ਜੀ ਗੁਰੂ ਸਾਹਿਬ ਨੇ 13 ਕਿਹਾ ਸੀ, ਗੱਡੀ 'ਤੇ ਲਿਖਾਓ 13, ਅਤੇ ਲੋਕਾਂ ਨਾਲ ਜੀਵਨ ਜਿਹੜਾ ਉਹ ਸਿੱਖੀ ਵਾਲਾ ਹੈ ਨਹੀਂ, ਸਿੱਖ ਤਾਂ ਆਪਾਂ ਫਿਰ ਵੀ ਹੋ ਗਏ ਨਾ। ਕਿਉਂ? ਕਿਉਂਕਿ ਗੁਰੂ ਨਾਨਕ ਨੇ ਕਿਹਾ ਸੀ 13, ਅਸੀਂ ਲਿਖਵਾ ਲਿਆ ਗੱਡੀ 'ਤੇ 13। ਬੰਦੇ ਨੇ ਉਹ ਚੀਜ਼ ਨਹੀਂ ਫੜੀ ਜਿਹੜੀ ਗੁਰੂ ਸਾਹਿਬ ਨੇ ਕਹੀ ਸੀ, ਉਹਨੂੰ ਸਮਝ ਹੀ ਨਹੀਂ ਹੈ। ਉਹਨਾਂ ਦਾ ਮਤਲਬ ਇਹ ਸੀ ਕਿ ਮੇਰੀ ਮਰਜ਼ੀ ਨਹੀਂ ਹੈ। ਹੁਣ ਮਰਜ਼ੀ ਤਾਂ ਸਾਡੀ ਆਪਣੀ ਹੈ, ਜੀਵਨ ਜਿਉਣ ਦਾ ਢੰਗ, ਖਾਣ ਪੀਣ ਦਾ ਢੰਗ, ਪਹਿਨਣ ਦਾ, ਵੇਖਣ ਦਾ, ਬੋਲਣ ਦਾ, ਸਰੀਰ ਦੀ ਬਣਤਰ, ਇਹ ਤਾਂ ਮੇਰੀ ਮਰਜ਼ੀ ਆਪਣੀ, ਸਾਡੀ ਆਪਣੀ ਮਰਜ਼ੀ, ਇਹਦੇ ਵਿੱਚ ਗੁਰੂ ਦੀ ਮਤ ਕੋਈ ਵੀ ਨਹੀਂ। ਪਰ ਉੱਥੇ ਲਿਖਿਆ 13 ਹੋਇਆ, ਗੁਰੂ ਨੂੰ ਧੋਖਾ ਦੇਣ ਦਾ ਯਤਨ ਨਹੀਂ ਕਰਨਾ ਚਾਹੀਦਾ। ਇਹ ਠੀਕ ਹੈ ਲਿਖਾ ਲੈਣਾ ਚਾਹੀਦਾ, ਪਰ ਵੈਸੇ ਵੀ ਕਰਨਾ ਚਾਹੀਦਾ ਜੀਵਨ ਵਿੱਚ, ਕਿਉਂਕਿ ਇੱਕੋ ਇੱਕ ਸੰਸਾਰ ਦੀ ਸ਼ਖਸੀਅਤ ਹੈ, ਹਸਤੀ ਹੈ। ਗੁਰੂ ਸਾਹਿਬ ਨੇ ਅਖੀਰ 'ਤੇ ਇਸ ਪੌੜੀ ਵਿੱਚ ਜਾ ਕੇ ਕਿਹਾ ਕਿ ਉਹਦਾ ਜਿਹੜਾ ਦਰ ਹੈ, ਦੇਂਦਾ ਦੇ ਲੈਂਦੇ ਥੱਕ ਪਾਹੇ, ਇੰਨਾ ਵੱਡਾ ਹੈ। ਬੜੀਆਂ ਬਰਕਤਾਂ, ਜੇ ਵਿਦਿਆ ਵੱਲ ਜਾਓ ਵਿਦਿਆ ਉਹਦੇ ਕੋਲ ਬੜੀ ਹੈ, ਜੇ ਮਾਇਆ ਵੱਲ ਜਾਓ ਮਾਇਆ ਤਾਂ ਉਹਦੀ ਛਾਂ ਹੈ, ਜੇ ਵਡਿਆਈ ਦੀ ਲੋੜ ਹੈ ਵਡਿਆਈ ਉਹਦੇ ਕੋਲ ਪਈ ਹੋਈ ਮਿਲ ਜਾਂਦੀ ਹੈ। ਕੁਝ ਵੀ ਚਾਹੀਦਾ ਇਸ ਜੀਵਨ ਦੇ ਬਾਰੇ, ਧਰਤੀ 'ਤੇ ਜੋ ਕੁਝ ਹੈ ਉਹ ਸਭ ਕੁਝ ਸ਼ਬਦ ਵਿੱਚੋਂ ਪੈਦਾ ਹੋਇਆ ਹੈ, ਸ਼ਬਦ ਵਿੱਚੋਂ ਆਇਆ ਨਾ ਜਿੰਨਾ ਦਿਸ ਰਿਹਾ। ਅਤੇ ਜਿਹੜਾ ਬੰਦਾ ਸ਼ਬਦ ਨਾਲ ਜੁੜ ਗਿਆ, ਹਾਈ ਪਾਵਰ ਜਿਹਦੇ ਵਿੱਚੋਂ ਸਭ ਕੁਝ ਆਇਆ, ਜਿਹੜਾ ਸਭ ਦੇ ਉੱਤੇ ਹੈ, ਜੋ ਸਭਨਾ ਉੱਪਰ ਹੁਕਮ ਚਲਾਇਆ, ਜਦੋਂ ਉਹਦੇ ਨਾਲ ਸੰਪਰਕ ਬਣ ਗਿਆ ਤਾਂ ਇਹ ਸੱਚਾਈ ਹੈ ਵੀ ਜਿੰਨਾ ਦਿਸਦਾ ਸਾਰਾ ਹੱਥ ਵਿੱਚ ਆ ਗਿਆ, ਜਿੱਥੋਂ ਮਰਜ਼ੀ ਵਰਤ ਲਵੋ। ਪਰ ਜੇ ਕੋਈ ਉਸ ਨੂੰ ਗਾਏ ਫਿਰ ਉਹ ਜੋ ਕੁਝ ਮਿਲੇ ਉਹਦਾ ਧੰਨਵਾਦ ਕਰੇ ਤਾਂ ਇਹ ਭਗਤੀ ਬਣ ਜਾਂਦੀ ਹੈ। ਗੁਰੂ ਸਾਹਿਬ ਅਗਲੀ ਜਿਹੜੀ ਪੌੜੀ ਹੈ, ਇਸੇ ਤਰ੍ਹਾਂ ਲੜੀਵਾਰ ਆਪਾਂ ਅਰਥ ਅੱਗੇ ਕਰਦੇ ਜਾਵਾਂਗੇ। ਹੁਣ ਗੁਰੂ ਸਾਹਿਬ ਰਹਿਮਤ ਕਰਨ, ਲਗਾਤਾਰ ਇਹ ਵਿਆਖਿਆ ਚੱਲੇਗੀ, ਸੰਪੂਰਨ ਕਰਨ ਦਾ ਯਤਨ ਉਪਰਾਲਾ ਕਰਨਾ ਹੈ। ਸੋ ਆਪ ਜੀ ਨੇ ਯਤਨ ਕਰਨਾ ਜਿੱਥੇ ਆਪ ਆਉਂਦੇ ਹੋਰ ਸੰਗਤਾਂ ਨੂੰ, ਤਾਂ ਕਿ ਪੂਰੀ ਤਰ੍ਹਾਂ ਇੱਥੇ ਲਾਭ ਪ੍ਰਾਪਤ ਕੀਤਾ ਜਾ ਸਕੇ। ਆਓ ਹੁਣ 1-2 ਮਿੰਟ ਵਾਸਤੇ ਸ਼ਬਦ ਨਾਲ ਜੁੜਨ ਦਾ ਯਤਨ ਕਰੀਏ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ, ਵਾਹਿਗੁਰੂ 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 ਵਾਹਿਗੁਰੂ।